ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰਨਾਥ, ਜੁਗਲ ਚਰਨ ਮਮ ਬੰਦਨ, ਧਰ ਪਰ ਧਰ ਕਰ ਮਾਥ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ, ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ, ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ, ਏਕ ਅੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ, ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਨੇ ਕੋ ਇਸ ਥਲ ਪਰਵਾਰ, ਬਸੋ ਸੁਖੀ ਨਿਤ ਬਦੋ ਉਧਾਰ, ਬਸ ਬੋ ਇਹਾਂ ਅਜੋਗ ਹਮਾਰੋ, ਸੰਗਤ ਦਿਨ ਪ੍ਰਤੀ ਆਏ ਹਜ਼ਾਰੋ। ਨਾਨੇ ਕੋ ਇਸ ਥਲ ਪਰਵਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਤ ਪਾਵਨ ਭਗਤ ਵਤਸਲ, ਗਰੀਬ ਨਿਵਾਜ, ਦੋ ਜਹਾਨ ਵਾਲੀ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਅਤਿਅੰਤ ਬਖਸ਼ਿਸ਼ ਰਹਿਮਤ ਦਾ ਸਦਕਾ ਸੰਧਿਆ ਸਮੇਂ ਦੇ ਪਾਵਨ ਸੁੰਦਰ ਦਰਬਾਰ ਸੱਜੇ ਨੇ ਗੁਰਮੁਖ ਪਿਆਰਿਆਂ ਤੋਂ ਰਸ ਪਿੰਨੇ ਸ਼ਬਦਾਂ ਦਾ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਦਾ ਇਸ ਭਾਗ ਸਮਾਂ ਸਾਨੂੰ ਪ੍ਰਾਪਤ ਹੋਇਆ। ਸਤਸੰਗਤ ਕਰਨ ਦੀਆਂ ਇਹ ਘੜੀਆਂ ਨਸੀਬ ਹੋਈਆਂ ਨੇ ਮੇਰੇ ਮਾਧੋ ਜੀ। ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸਟ ਹਰਿਆ। ਗੁਰੂ ਦੀ ਕਿਰਪਾ ਦੇ ਨਾਲ ਸੁੱਕੀ ਲੱਕੜ ਵਾਂਗ ਸੁੱਕੇ ਹੋਏ ਮਨ ਨੂੰ ਅੰਮ੍ਰਿਤ ਰੂਪੀ ਨਾਮ ਦਾ ਜਲ ਮਿਲਣੇ ਕਰਕੇ ਸਤਸੰਗਤ ਦੇ ਵਿੱਚੋਂ ਹਰਿਆਵਲਤਾ ਆਈ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ ਇਸੇ ਤਰ੍ਹਾਂ ਸਾਡਾ ਨੇਮ ਬੱਝਿਆ ਰਹੇ, ਗੁਰੂ ਚਰਨਾਂ ਦੇ ਨਾਲ ਪ੍ਰੀਤ ਬਣ ਆਵੇ। ਸੋ ਚੱਲ ਰਹੀ ਲੜੀਵਾਰ ਕਥਾ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਆਪਾਂ ਸਰਵਣ ਕੀਤਾ ਸੀ ਕਿ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੋਇੰਦਵਾਲ ਸਾਹਿਬ ਜੀ ਦੇ ਪਾਵਨ ਅਸਥਾਨ ਤੋਂ ਅੰਮ੍ਰਿਤਸਰ ਸਾਹਿਬ ਨੂੰ ਚੱਲਣ ਦੀ ਤਿਆਰੀ ਕਰ ਰਹੇ ਨੇ। ਇੱਧਰੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਮਾਤਾ ਜੀ ਦੇ ਨਾਲ ਵਾਪਸ ਆਪਣੇ ਪਿਤਾ ਜੀ ਦੇ ਅਸਥਾਨ 'ਤੇ ਆ ਰਹੇ ਨੇ। ਇੱਧਰੋਂ ਭਾਈ ਗੁਰਦਾਸ ਜੀ, ਇਹਨਾਂ ਨੂੰ ਪਤਾ ਚੱਲਿਆ ਕਿ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚਖੰਡ ਪਿਆਨਾ ਕਰ ਗਏ। ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਸਾਨੂੰ ਆਗਿਆ ਦਿਓ, ਅਸੀਂ ਜਾਣਾ। ਸੰਗਤਾਂ ਨੇ ਕਿਹਾ ਕਿ ਅਸੀਂ ਵੀ ਤੁਹਾਡੇ ਨਾਲ ਚੱਲਾਂਗੇ। ਇੱਧਰੋਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਭੇਜੇ ਹੋਏ ਗੁਰਸਿੱਖੀ ਦੇ ਪ੍ਰਚਾਰ ਵਾਸਤੇ ਭਾਈ ਗੁਰਦਾਸ ਜੀ ਸੰਗਤਾਂ ਦੇ ਨਾਲ ਜਿਵੇਂ ਆ ਰਹੇ ਨੇ, ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿਵੇਂ ਅੰਮ੍ਰਿਤਸਰ ਸਾਹਿਬ ਜੀ ਦੇ ਵਿੱਚ ਜਾ ਕਰਕੇ ਕੌਤਕ ਰਚ ਰਹੇ ਨੇ, ਸ਼ਰਧਾ ਭਾਵਨਾ ਦੇ ਨਾਲ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰਦੇ ਹੋਏ ਲਾਹੇ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਨਾਨਕ ਇਸ ਥਲ ਪਰਵਾਰ।
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਸੰਗਤਾਂ ਨੂੰ, ਬਾਬਾ ਮੋਹਰੀ ਜੀ ਨੂੰ ਜੋ ਮਾਮਾ ਜੀ ਸਨ, ਬੇਨਤੀ ਕਰਦੇ ਹੋਏ ਇਹ ਬਚਨ ਕੀਤਾ ਹੈ ਕਿ ਇਹ ਜਗ੍ਹਾ, ਇਹ ਥਾਂ ਸਾਡੇ ਨਾਨਾ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦਾ ਹੈ ਔਰ ਸਾਰੇ ਉਹਨਾਂ ਦੇ ਪਰਿਵਾਰ ਇੱਥੇ ਸੁੱਖ ਸ਼ਾਂਤ ਦੇ ਨਾਲ ਵੱਸ ਰਹੇ ਨੇ ਅਤੇ ਸਾਡਾ ਇੱਥੇ ਰਹਿਣਾ ਯੋਗ ਬਣਦਾ ਨਹੀਂ। ਇਸ ਵਾਸਤੇ ਜੋ ਪਿਤਾ ਜੀ ਨੇ ਸਾਨੂੰ ਆਗਿਆ ਕੀਤੀ, ਅਸੀਂ ਤਾਂ ਆਗਿਆ ਦੀ ਪਾਲਣਾ ਕਰਦਿਆਂ ਹੋਇਆਂ ਵਾਪਸ ਪਿਤਾ ਜੀ ਦੇ ਸਥਾਨ 'ਤੇ ਜਾ ਕਰਕੇ ਉੱਥੇ ਜੋ ਹੁਕਮ ਹੋਇਆ ਸਾਨੂੰ ਸੇਵਾ ਕਰਨ ਦਾ, ਉਹ ਜਾ ਕੇ ਕਰਾਂਗੇ। ਸੋ ਮਹਾਰਾਜ ਸਾਹਿਬ ਜੀ ਨੇ ਇਹ ਬਚਨ ਕੀਤਾ ਹੈ,
ਬਸਹੋ ਸੁਖੀ ਨਿਤ ਬਦੋ ਉਦਾਰ।
ਨਾਲ ਹੀ ਮਹਾਰਾਜ ਸਾਹਿਬ ਜੀ ਨੇ ਅਸੀਸ ਦੇ ਰੂਪ ਵਿੱਚ ਬਚਨ ਕੀਤਾ ਹੈ ਕਿ ਇਹ ਅੰਸ ਬੰਸ਼ ਇੱਥੇ ਸੁੱਖ ਸ਼ਾਂਤੀ ਦੇ ਨਾਲ ਰਹਿੰਦੀ ਹੋਈ ਵਧੇ ਫੁੱਲੇ।
ਵਸਬੋ ਇਹਾਂ ਜੋਗ ਹਮਾਰੋ,
ਕਿਉਂਕਿ ਸਾਡਾ ਇੱਥੇ ਬਸਣਾ ਹੁਣ ਯੋਗ ਨਹੀਂ ਹੈ।
ਸੰਗਤ ਦਿਨ ਪ੍ਰਤੀ ਆਏ ਹਜ਼ਾਰੋਂ,
ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਆਉਂਦੀਆਂ ਹਨ।
ਖੇਦ ਹੋਤ ਸਭ ਹੀ ਵਿਦ ਜਾਨਿਓ।
ਮਹਾਰਾਜ ਕਹਿੰਦੇ ਜੇ ਅਸੀਂ ਲੰਬੇ ਸਮੇਂ ਤੱਕ ਰਹਿੰਦੇ ਤਾਂ ਸਾਡਾ ਯੋਗ ਨਹੀਂ ਬਣਦਾ, ਕਿਉਂਕਿ ਤੁਹਾਨੂੰ ਵੀ ਖੇਚਲ ਹੁੰਦੀ ਹੈ, ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਆਉਂਦੀਆਂ ਨੇ, ਤੁਸੀਂ ਉਹਨਾਂ ਦਾ ਜਲ ਪਾਣੀ ਪ੍ਰਸ਼ਾਦਾ ਪਾਣੀ ਦਾ ਪ੍ਰਬੰਧ ਕਰਦੇ ਹੋ ਤਾਂ ਸਾਨੂੰ ਦੁੱਖ ਹੁੰਦਾ। ਇਸ ਵਾਸਤੇ ਅਸੀਂ ਆਪਣੇ ਸਥਾਨ ਤੇ ਵਾਪਸ ਜਾਂਦੇ ਹਾਂ।
ਸੁਧਾਸਰ ਕੋ ਹਿਤ ਠਾਣਿਓ,
ਮਹਾਰਾਜ ਸਾਹਿਬ ਜੀ ਨੇ ਉੱਥੇ ਚੱਲਣ ਵਾਸਤੇ ਪ੍ਰੇਮ ਕੀਤਾ ਹੈ।
ਮੋਹਨ ਅਪਰ ਮੋਰੀ ਸਾਥ,
ਇਸ ਵਕਤ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਜੋ ਮਾਮਾ ਜੀ ਨੇ ਤਿਨ੍ਹਾਂ ਨੂੰ
ਨਮੋ ਠਾਨ ਸ੍ਰੀ ਅਰਜਨ ਨਾਥ,
ਮਾਲਕ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਦੋਨਾਂ ਨੂੰ ਨਮਸਕਾਰ ਕੀਤੀ ਹੈ ਬੜੇ ਪ੍ਰੇਮ ਦੇ ਨਾਲ ਔਰ ਨਾਲ ਹੀ ਆਗਿਆ ਲੈ ਲਈ ਹੈ।
ਕਹੋ ਪਿਤਾ ਕੀ ਆਇਸ ਮੋਹੇ,
ਕਹਿਣ ਲੱਗੇ ਮਹਾਰਾਜ ਕਿ ਸਾਨੂੰ ਪਿਤਾ ਜੀ ਦੀ ਜੋ ਆਗਿਆ ਸੀ
ਤਾਰ ਸੁਦਾਸਰ ਕਰਬੇ ਜੋ ਹੈ,
ਅਸੀਂ ਅੰਮ੍ਰਿਤਸਰ ਜਾ ਕਰਕੇ ਉਹ ਜੋ ਹੁਕਮ ਹੋਇਆ ਹੈ ਕਿ ਚਾਰੇ ਚਾਰ ਸਫੇਰੇ ਪੌੜੀਆਂ ਬਣਾਉਣੀਆਂ ਨੇ, ਅੰਮ੍ਰਿਤ ਸਰੋਵਰ ਨੂੰ ਸੁੰਦਰ ਬਣਾਉਣਾ, ਵਿੱਚ ਹਰਿਮੰਦਰ ਸਾਹਿਬ ਦੀ ਤਿਆਰੀ ਕਰਾਉਣੀ ਹੈ, ਜੋ ਹੁਕਮ ਹੋਇਆ ਅਸੀਂ ਉਹ ਜਾ ਕੇ ਕਾਰਜ ਆਰੰਭਾਂਗੇ।
ਤਹਾਂ ਪਹੁੰਚ ਹਮ ਚਹਿਤ ਕਰਾਈ,
ਅਸੀਂ ਚਾਹੁੰਦੇ ਹਾਂ ਕਿ ਹੁਣ ਉੱਥੇ ਜਾ ਕਰਕੇ ਇਹ ਕਾਰਜ ਆਰੰਭ ਕੀਤਾ ਜਾਵੇ।
ਕਹਿ ਮਾਤੁਲ ਆਗਿਆ ਪਾਈ,
ਇਵੇਂ ਕਹਿ ਕਰਕੇ ਮਹਾਰਾਜ ਸਾਹਿਬ ਜੀ ਨੇ ਬੜੇ ਪ੍ਰੇਮ ਦੇ ਨਾਲ ਬਚਨ ਤੇ ਮਾਮਾ ਜੀ ਦੇ ਪਾਸੋਂ ਆਗਿਆ ਪਾ ਲਈ।
ਯਾਰੀ ਕਰੀ ਸਗਲ ਸੰਗ ਮਿਲੇ,
ਸਾਰਿਆਂ ਸੰਗਤਾਂ ਨੂੰ ਨਾਲ ਲੈ ਕਰਕੇ, ਬਾਬਾ ਬੁੱਢਾ ਸਾਹਿਬ ਜੀ ਉੱਥੇ ਹੀ ਨੇ ਨਾ ਨਾਲ ਹੀ, ਤੇ ਮਹਾਰਾਜ ਸਾਹਿਬ ਜੀ ਨੇ ਸਾਰਿਆਂ ਨੂੰ ਕਹਿ ਕਰਕੇ ਮਾਤਾ ਜੀ ਨੂੰ ਬੇਨਤੀ ਕਰਕੇ ਨਾਲ ਲਿਆ ਹੈ।
ਜਦ ਵਾਹਨ ਪਰਮਾਰਗ ਚੱਲੇ,
ਰਸਤੇ ਦੇ ਉੱਪਰ ਚੱਲਦੇ ਹੋਏ ਵਾਹਨਾਂ ਦੇ ਉੱਪਰ, ਰੱਥਾਂ ਦੇ ਉੱਪਰ ਮਹਾਰਾਜ
ਇਸ ਇੱਕ ਬਸ ਕੈ ਪੰਥ ਮਜਾਰਾ,
ਇੱਕ ਰਾਤ ਖਡੂਰ ਸਾਹਿਬ ਬਤੀਤ ਕੀਤੀ ਹੈ ਤੇ ਅੱਗੇ ਚਾਲੇ ਪਾ ਲਏ।
ਸਤਿਗੁਰੂ ਅਧਾਰਾ,
ਸਤਿਗੁਰੂ ਮਹਾਰਾਜ ਜੋ ਦਾਤਾ ਸ੍ਰੇਸ਼ਠ ਮਹਾਰਾਜ ਸਾਹਿਬ ਜੀ ਨੇ, ਉਹਨਾਂ ਨੇ ਅੰਮ੍ਰਿਤਸਰ ਸਾਹਿਬ ਪਹੁੰਚਣ ਦੀ, ਇੱਥੇ ਜਦੋਂ ਖਡੂਰ ਸਾਹਿਬ ਤੋਂ ਚੱਲੇ, ਰਸਤੇ ਦੇ ਵਿੱਚ ਗੁਰਸਿੱਖ ਸੰਗਤਾਂ ਨੂੰ ਪਤਾ ਲੱਗਾ ਕਿ ਮਹਾਰਾਜ ਜਗਤ ਦੇ ਮਾਲਕ ਦਾਤਾਂ ਦਿੰਦੇ ਹੋਏ, ਕਿਉਂਕਿ ਲਾਗੇ ਲਾਗੇ ਕੀਰਤੀ ਫੈਲੀ ਹੋਈ ਸਭ ਨਗਰਾਂ ਦੇ ਵਿੱਚ ਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਬੜਾ ਦਾਨ ਕਰ ਰਹੇ ਨੇ, ਤੇ ਜਿਨ੍ਹਾਂ ਜਿਨ੍ਹਾਂ ਨੂੰ ਵੀ ਮੰਗਤਿਆਂ ਨੂੰ ਪਤਾ ਲੱਗਦਾ ਉਹ ਮਹਾਰਾਜ ਸਾਹਿਬ ਜੀ ਦੇ ਅੱਗੋਂ ਹੋ ਕੇ ਨਮਸਕਾਰਾਂ ਕਰਦੇ ਨੇ ਤੇ ਮਹਾਰਾਜ ਰਸਤੇ ਵਿੱਚ ਜਾਂਦੇ ਹੋਏ ਵੀ ਦਾਨ ਕਰਦੇ ਜਾ ਰਹੇ ਨੇ। ਇਸ ਤਰੀਕੇ ਦੇ ਨਾਲ ਮਹਾਰਾਜ ਸਤਿਗੁਰੂ ਪਾਤਸ਼ਾਹ ਜੀ ਦਾ ਰਹੇ ਨੇ।
ਪਿਤਾ ਸਥਾਨ ਮਾਤ ਕੋ ਟੇਕਾ,
ਜਦ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚੇ ਤੇ ਜਿੱਥੇ ਪਿਤਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਸੁਭਾਇਮਾਨ ਹੋ ਕਰਕੇ ਕਲਯੁਗੀ ਜੀਵਾਂ ਦੀ ਕਲਿਆਣ ਕਰਦੇ ਹੋਏ ਉਪਦੇਸ਼ ਦਿੰਦੇ ਸਨ, ਜਾ ਕਰਕੇ ਨਮਸਕਾਰ ਕੀਤੀ ਹੈ ਪਿਤਾ ਜੀ ਦੇ ਸਥਾਨ ਨੂੰ ਔਰ ਨਮਸਕਾਰ ਕਰਕੇ
ਗ੍ਰਹਿ ਪ੍ਰਵਿਸ਼ੈ ਜਲਦ ਵਿਵੇਕਾ,
ਫਿਰ ਗਿਆਨ ਦੇ ਸਮੁੰਦਰ, ਜਲਦ ਵਿਵੇਕਾ ਦਾ ਅਰਥ ਹੁੰਦਾ ਗਿਆਨ ਦੇ ਸਮੁੰਦਰ, ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੇ ਘਰ ਨਿਜ ਮਹਿਲਾਂ ਵਿੱਚ ਪ੍ਰਵੇਸ਼ ਹੋਏ ਹਨ।
ਵਸਣ ਲੱਗੇ ਸ੍ਰੀ ਅੰਮ੍ਰਿਤਸਰ ਮੈਂ,
ਸਤਿਗੁਰੂ ਮਹਾਰਾਜ ਹੁਣ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਆਪਣਾ ਵਾਸਾ ਕਰਕੇ
ਸਤਿਗੁਰ ਆਗਿਆ ਉਰਮੈ,
ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਆਗਿਆ ਹੁਕਮ ਹਿਰਦੇ ਦੇ ਅੰਦਰ ਵਸਾ ਕਰਕੇ ਮਹਾਰਾਜ ਸਾਹਿਬ ਨੂੰ ਯਾਦ ਕਰਦੇ ਨੇ, ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਂਦੇ ਹਨ।
ਸੰਗਤ ਸਕਲ ਆਏ ਕਰ ਪਾਸ,
ਮਹਾਰਾਜ ਸਾਹਿਬ ਜੀ ਦੇ ਕੋਲ ਹੁਣ ਬੇਅੰਤ ਗੁਰਸਿੱਖ ਸੰਗਤਾਂ, ਪਤਾ ਚੱਲ ਗਿਆ ਲਾਗੇ ਲਾਗੇ ਕਿ ਮਹਾਰਾਜ ਅੰਮ੍ਰਿਤਸਰ ਪਹੁੰਚ ਗਏ ਨੇ, ਤੇ ਜਿੰਨੀਆਂ ਸੰਗਤਾਂ ਅੰਮ੍ਰਿਤਸਰ ਸਾਹਿਬ ਦੀਆਂ ਸਨ ਜਾਂ ਹੋਰ ਲਾਗੇ ਨਗਰਾਂ ਦੀਆਂ ਸਨ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਹਨ। ਔਰ ਬਹੁਤ ਸਾਰੀਆਂ ਭੇਟਾਵਾਂ ਅਰਪਣ ਕਰਕੇ ਮਹਾਰਾਜ ਸਾਹਿਬ ਜੀ ਦੇ ਸਨਮੁਖ ਅਰਦਾਸਾਂ ਬੇਨਤੀਆਂ ਕਰਦੀਆਂ ਨੇ। ਇੱਧਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਭੇਜੇ ਹੋਏ ਗੁਰਸਿੱਖ ਭਾਈ ਗੁਰਦਾਸ ਜੀ ਆਗਰੇ ਨਗਰ ਦੇ ਵਿੱਚ ਸਿੱਖ ਸੰਗਤਾਂ ਦੀ ਕਲਿਆਣ ਕਰਦੇ ਨੇ।
ਸੰਗਤ ਬ੍ਰਿੰਦ ਸੰਗ ਗੁਰਦਾਸ
ਅਨੇਕਾਂ ਹੀ ਸਿੱਖ ਸੰਗਤਾਂ ਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਸੋ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਜੋ ਉਪਦੇਸ਼ ਲੈ ਕੇ ਗਏ ਨੇ ਉਹ ਸੰਗਤਾਂ ਦੇ ਵਿੱਚ ਦੋਨੇ ਸਮੇਂ ਅੰਮ੍ਰਿਤ ਵੇਲੇ ਸੰਧਿਆ ਦੇ ਸਮੇਂ ਕਥਾ ਦੇ ਰੂਪ ਵਿੱਚ ਦਿੰਦੇ ਨੇ। ਜਿਵੇਂ ਭਾਈ ਗੋਂਦਾ ਜੀ ਨੂੰ ਸਤਿਗੁਰੂ ਗੁਰੂ ਹਰਿਰਾਜ ਸਾਹਿਬ ਮਹਾਰਾਜ ਸਾਹਿਬ ਜੀ ਨੇ ਕਾਬਲ ਭੇਜਿਆ ਸੀ, ਇਸ ਤਰੀਕੇ ਦੇ ਨਾਲ ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਦੋਨੋਂ ਸਮੇਂ ਸੰਗਤਾਂ ਨੂੰ ਦਿੰਦੇ ਹਨ।
ਦਰਸ਼ਨ ਕੇ ਕਾਰਨ ਆਵਤ
ਹੁਣ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਇਸ ਕਾਰਨ ਨੂੰ ਮਨੋਰਥ ਨੂੰ ਮੁੱਖ ਲੈ ਕਰਕੇ ਉੱਥੋਂ ਭਾਈ ਗੁਰਦਾਸ ਜੀ ਚੱਲੇ ਨੇ।
ਪ੍ਰੇਮ ਸਹਿਤ ਸ਼ਬਦਨ ਕੋ ਗਾਵਤ
ਬੜੇ ਪ੍ਰੇਮ ਦੇ ਨਾਲ ਬਹੁਤ ਸੰਗਤਾਂ ਦਾ ਇਕੱਠ ਆ ਤੇ ਸੰਗਤਾਂ ਇੱਕ ਜਥੇ ਦੇ ਰੂਪ ਵਿੱਚ ਸ਼ਬਦ ਕੀਰਤਨ ਗਾਉਂਦੀਆਂ ਆ ਰਹੀਆਂ ਨੇ।
ਸੰਗਤ ਮਿਲੈ ਕੀਰਤਨ ਕਰੇ
ਸਾਰੀਆਂ ਸੰਗਤਾਂ ਮਿਲ ਕਰਕੇ ਸ਼ਬਦ ਦੀ ਧੁਨੀ ਵਿੱਚ ਆਪਣੀ ਰੁਚੀ ਰੱਖਦੀਆਂ ਹਨ।
ਸ਼ਰਮਤ ਹੋਏ ਟਿਕ ਹੈ ਨਿਸਪਰੇ
ਔਰ ਜਦੋਂ ਰਾਤ ਦਾ ਸਮਾਂ ਹੋਇਆ ਜਿਸ ਥਾਂ ਤੇ ਰਾਤ ਪੈ ਜਾਂਦੀ ਉੱਥੇ ਆਰਾਮ ਕਰਨ ਵਾਸਤੇ ਵੀ ਜਥਾ ਉੱਥੇ ਰੁਕ ਜਾਂਦਾ ਤੇ ਦੋਨੇ ਸਮੇਂ ਅੰਮ੍ਰਿਤ ਵੇਲੇ ਤੇ ਸੰਧਿਆ ਦੇ ਸਮੇਂ ਸੋ ਸੁੰਦਰ ਦੀਵਾਨ ਸਜਦਾ ਭਾਈ ਗੁਰਦਾਸ ਜੀ ਉਪਦੇਸ਼ ਕਰਦੇ ਫਿਰ ਦਰਬਾਰ ਦੀ ਸਮਾਪਤੀ ਹੁੰਦੀ ਫਿਰ ਅੱਗੇ ਚਾਲੇ ਪਾ ਲੈਂਦੇ ਅੰਮ੍ਰਿਤ ਵੇਲੇ ਤੇ ਪਿਛਲੇ ਜਾਮ ਸੰਧਿਆ ਦੇ ਸਮੇਂ
ਸੰਗਤ ਕੀਰਤ ਨਾਮੂ
ਸੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕੀਰਤੀ ਕਰਦੇ ਨੇ ਮਾਲਕ ਦੇ ਗੁਣ ਹੀ ਗਾਉਂਦੇ ਹਨ।
ਕੀਰਤਨ ਕਰੇ
ਰਸਤੇ ਦੇ ਉੱਪਰ ਚੱਲਦਿਆਂ ਚੱਲਦਿਆਂ ਵੀ ਸੋ ਸ਼ਬਦ ਕੀਰਤਨ ਕਰਦੀਆਂ ਨੇ। ਕਈ ਸੰਗਤਾਂ ਤੇ ਜਿਹੜੀਆਂ ਸੋ ਗੁਰਦਾਸਪੁਰ ਜਾਂ ਅੰਮ੍ਰਿਤਸਰ ਦੇ ਇਲਾਕੇ ਦੀਆਂ ਜਲੰਧਰ ਹੁਸ਼ਿਆਰਪੁਰ ਦੇ ਇਲਾਕੇ ਦੀਆਂ ਹੋਣਗੀਆਂ ਉਹਨਾਂ ਨੂੰ ਤੇ ਇਸ ਗੱਲ ਦਾ ਪਤਾ ਕਿ ਜਦੋਂ ਡੇਰੇ ਬਾਬੇ ਨਾਨਕ ਚੋਲਾ ਸਾਹਿਬ ਦਾ ਮੇਲਾ ਹੁੰਦਾ ਨਾ ਤੇ ਹੁਸ਼ਿਆਰਪੁਰ ਚ ਖੰਡਿਆਲਾ ਪਿੰਡ ਹੈ ਇੱਕ ਉੱਥੋਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਇਹ ਵਚਨ ਹੈ ਕਿ ਤੁਹਾਨੂੰ ਹਰ ਸਾਲ ਉੱਥੇ ਡੇਰੇ ਜਾਣਾ ਪਵੇਗਾ ਤੇ ਉਹ ਹਰ ਸਾਲ ਉੱਥੋਂ ਗੁਰਸਿੱਖ ਸੰਗਤਾਂ ਪ੍ਰੇਮੀ ਜਨ ਮਹਾਰਾਜ ਸਾਹਿਬ ਜੀ ਦੇ ਚੋਲੇ ਦੇ ਦਰਸ਼ਨ ਕਰਨ ਵਾਸਤੇ ਚੱਲਦੀਆਂ ਨੇ ਔਰ ਉੱਥੋਂ ਬੇਅੰਤ ਗਿਣਤੀ ਦੇ ਵਿੱਚ ਪਹਿਲਾਂ ਤਾਂ ਥੋੜ੍ਹੀ ਗਿਣਤੀ ਸੀ ਹੁਣ ਤਾਂ ਹਜ਼ਾਰਾਂ ਤੋਂ ਵੀ ਵੱਧ ਗਈ ਹੈ ਗਿਣਤੀ ਇੰਨੀ ਗਿਣਤੀ ਵੱਡੀ ਹੁੰਦੀ ਹੈ ਕਈ ਕਈ ਮੀਲਾਂ ਤੱਕ ਉਹ ਸੰਗਤਾਂ ਦਾ ਇਕੱਠ ਹੁੰਦਾ ਔਰ ਉਸ ਇਕੱਠ ਦੇ ਵਿੱਚ ਕਈ ਕਈ ਜਥੇ ਸੋ ਇਸ ਤਰੀਕੇ ਦੇ ਨਾਲ ਵਾਜੇ ਛੈਣੇ ਢੋਲਕੀਆਂ ਦੇ ਨਾਲ ਸ਼ਬਦ ਗਾਇਨ ਕਰਦੇ ਹੁੰਦੇ ਨੇ ਆਪੋ ਆਪਣੇ ਜਥੇ ਬਣਾ ਕਰਕੇ ਉਹ ਸ਼ਬਦ ਕੀਰਤਨ ਗਾਇਨ ਕਰਦੇ ਹੋਣੇ ਚਾਰ ਪੰਜ ਦਿਨਾਂ ਤੱਕ ਉੱਥੇ ਡੇਰੇ ਬਾਬੇ ਨਾਨਕ ਪਹੁੰਚ ਜਾਂਦੇ ਨੇ ਉੱਥੇ ਬੜਾ ਵੱਡਾ ਫਿਰ ਸੰਗਤਾਂ ਦਾ ਇਕੱਠ ਹੁੰਦਾ ਦੀਵਾਨ ਲੱਗਦੇ ਨੇ ਕੀਰਤਨ ਹੁੰਦਾ ਢਾਡੀ ਵਾਰਾਂ ਹੁੰਦੀਆਂ ਨੇ ਇਸ ਤਰੀਕੇ ਦੇ ਨਾਲ ਸੰਗਤਾਂ ਸ਼ਬਦ ਗਾਇਨ ਕਰਦੀਆਂ ਨੇ ਸੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਸਮੇਂ ਵੀ ਜਦੋਂ ਲਾਹੌਰ ਤੋਂ ਕਾਬਲ ਕੰਧਾਰ ਪੋਠੋਹਾਰ ਦੇ ਇਲਾਕਿਆਂ ਤੋਂ ਸੰਗਤਾਂ ਆਉਂਦੀਆਂ ਸਨ ਉਦੋਂ ਵੀ ਸ਼ਬਦ ਕੀਰਤਨ ਕਰਦੀਆਂ ਹੀ ਆਉਂਦੀਆਂ ਸਨ ਜਦੋਂ ਵਜ਼ੀਰ ਖਾਂ ਦਾ ਲਾਹੌਰ ਦੇ ਰਹਿਣ ਵਾਲੇ ਦਾ ਜਲੋਧਰ ਦਾ ਰੋਗ ਬਾਬਾ ਬੁੱਢਾ ਸਾਹਿਬ ਜੀ ਨੂੰ ਦੇ ਰਾਹੀਂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਦੂਰ ਕੀਤਾ ਟੋਕਰਾ ਮਰਵਾ ਕੇ ਉਸ ਵਕਤ ਵੀ ਉਹ ਸੰਗਤਾਂ ਹੀ ਸ਼ਬਦ ਕੀਰਤਨ ਕਰਦੀਆਂ ਆ ਰਹੀਆਂ ਸਨ ਤੇ ਵਜ਼ੀਰ ਖਾਂ ਦੇ ਕੰਨੀ ਪਿਆ ਤੇ ਵਜ਼ੀਰ ਖਾਂ ਦੀ ਪੀੜਾ ਹਟੀ ਫਿਰ ਪਿੱਛੇ ਲੱਗ ਤੁਰਿਆ ਸੋ ਇਸ ਤਰੀਕੇ ਦੇ ਨਾਲ ਬੇਅੰਤ ਪ੍ਰਮਾਣ ਮਿਲਦੇ ਨੇ ਕਿ ਜਿੱਥੋਂ ਸਿੱਖ ਸੰਗਤਾਂ ਢੋਲਕੀ ਛੈਣਿਆਂ ਦੇ ਨਾਲ ਸੋ ਸ਼ਬਦ ਗਾਇਨ ਕਰਦੀਆਂ ਆ ਰਹੀਆਂ ਸਨ।
ਸਤਿਗੁਰੂ ਪ੍ਰੇਮ ਮਹਾਉਰ ਧਰੈ
ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਪ੍ਰੇਮ ਹਿਰਦੇ ਦੇ ਅੰਦਰ ਧਾਰਨ ਕਰਦੇ ਨੇ।
ਦਿਨ ਪ੍ਰਤੀ ਸੰਗਤ ਚੱਲ ਆਵਤ
ਦਿਨ ਪ੍ਰਤੀ ਦਿਨ ਸੰਗਤਾਂ ਚੱਲ ਕਰਕੇ ਆ ਰਹੀਆਂ ਹਨ।
ਮੁਖ ਗੁਰਦਾਸ ਸਭਨ ਹਰ ਖਾਵਤ
ਸਾਰੇ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਪ੍ਰੇਮ ਹਿਰਦੇ ਵਿੱਚ ਰੱਖ ਕਰਕੇ ਬੜੇ ਪ੍ਰਸੰਨ ਹੁੰਦੇ ਨੇ।
ਵੀਰ ਬਿਪਾਸਾ ਕੇ ਤਬ ਆਏ
ਔਰ ਭਾਈ ਗੁਰਦਾਸ ਜੀ ਦਾ ਜੋ ਮੁਖਾਰਬਿੰਦ ਤੋਂ ਉਪਦੇਸ਼ ਕਰਦੇ ਨੇ ਨਾ ਉਹਨਾਂ ਨੂੰ ਦੇਖ ਕਰਕੇ ਬੜੇ ਪ੍ਰਸੰਨ ਹੁੰਦੇ ਨੇ। ਹਾਂਜੀ
ਜਲ ਗੰਭੀਰ ਥਾਂ ਨਹੀਂ ਪਾਏ
ਸੋ ਜਦੋਂ ਭਾਈ ਗੁਰਦਾਸ ਜੀ ਦੇ ਸਮੇਤ ਸਿੱਖ ਸੰਗਤਾਂ ਰਸਤੇ ਦੇ ਉੱਪਰ ਵਾਹਿਗੁਰੂ ਕੀਰਤਨ ਕਰਦੀਆਂ ਹੋਈਆਂ ਜਸ ਕਰਦੀਆਂ ਹੋਈਆਂ ਬਿਆਸ ਦਰਿਆ ਦੇ ਕਿਨਾਰੇ ਤੇ ਪਹੁੰਚੀਆਂ ਤੇ ਉਸ ਦਰਿਆ ਦੇ ਕਿਨਾਰੇ ਤੇ ਖੜ ਕਰਕੇ ਦੇਖਦੀਆਂ ਨੇ ਕਿ ਇਸ ਦਰਿਆ ਦੇ ਵਿੱਚ ਪਾਣੀ ਬਹੁਤਾ ਚੜਿਆ ਹੋਇਆ ਉਧਰੋਂ ਰਾਤ ਦਾ ਸਮਾਂ ਹੁੰਦਾ ਜਾ ਰਿਹਾ ਤੇ ਪਾਣੀ ਵੀ ਜ਼ਿਆਦਾ ਹੁਣ ਸਾਰੀਆਂ ਸੰਗਤਾਂ ਤੇ ਭਾਈ ਗੁਰਦਾਸ ਜੀ ਦੇਖਦੇ ਨੇ ਕਿ ਇਸ ਤੋਂ ਪਾਰ ਕਿਵੇਂ ਹੋਵਾਂਗੇ ਕਿਉਂਕਿ ਪਾਣੀ ਜ਼ਿਆਦਾ ਤੇ ਰਾਤ ਦਾ ਸਮਾਂ ਹੁੰਦਾ ਜਾ ਰਿਹਾ ਅੱਜ ਵੀ ਜਿੱਥੇ ਪੱਤਣ ਪੈਂਦੇ ਨੇ ਤੇ ਬੇੜੀਆਂ ਦੇ ਰਾਹੀਂ ਦਰਿਆਵਾਂ ਦੇ ਸੰਗਤਾਂ ਨੂੰ ਪਾਰ ਕੀਤਾ ਜਾਂਦਾ ਯਾਤਰੂਆਂ ਨੂੰ ਪਾਰ ਕੀਤਾ ਜਾਂਦਾ ਤੇ ਜਦੋਂ ਸੰਧਿਆ ਦਾ ਵੇਲਾ ਹੋ ਜਾਂਦਾ ਉਸ ਵੇਲੇ ਜਿਹੜੇ ਮਲਾਹ ਹੁੰਦੇ ਨੇ ਉਹ ਆਪਣੀਆਂ ਬੇੜੀਆਂ ਬੰਨ ਕੇ ਜਾਂ ਨਾਲ ਲੈ ਕਰਕੇ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ ਕਿਉਂਕਿ ਰਾਤ ਦੇ ਸਮੇਂ ਉਹ ਦਰਿਆ ਪਾਰ ਨਹੀਂ ਕਰਾਉਂਦੇ ਕਈ ਵਾਰੀ ਸਮਾਂ ਵੱਧ ਲੱਗ ਜਾਵੇ ਹਨੇਰਾ ਹੋ ਜਾਵੇ ਰਾਹ ਉੱਕ ਜਾਵੇ ਫਿਰ ਕਿੱਧਰ ਨੂੰ ਜਾਣਾ ਇਸ ਵਾਸਤੇ ਉਹ ਹਨੇਰਾ ਹੋਣ ਤੋਂ ਪਹਿਲਾਂ ਪਹਿਲਾਂ ਬੇੜੀਆਂ ਬੰਨ ਲੈਂਦੇ ਨੇ ਸੋ ਇਹ ਸੰਧਿਆ ਦਾ ਸਮਾਂ ਹੋ ਗਿਆ ਸੀ ਅਤੇ ਭਾਈ ਗੁਰਦਾਸ ਜੀ ਨਾਲ ਨੇ ਸਿੱਖ ਸੰਗਤਾਂ ਸ਼ਬਦ ਕੀਰਤਨ ਕਰ ਰਹੀਆਂ ਨੇ ਪਰ ਮਲਾਹ ਕੋਈ ਨਜ਼ਰ ਨਹੀਂ ਆਉਂਦਾ ਤੇ ਉੱਥੇ ਖੜ ਕਰਕੇ ਹੁਣ ਕੋਈ ਬੇੜੀ ਵੀ ਪਾਸ ਨਹੀਂ ਲੱਭਦੀ ਕਿ ਜਿਸ ਨੂੰ ਆਪ ਖੋਲ ਕੇ ਚੱਪੂ ਲਾ ਕਰਕੇ ਪਾਰ ਲੰਘ ਜਾਣ
ਨਦੀ ਕਿਨਾਰ
ਸੋ ਨਦੀ ਦੇ ਕਿਨਾਰੇ ਤੇ ਖੜੇ ਹੋ ਕਰਕੇ
ਜਾਮਨੀ ਜੇ ਸਥਾਨ
ਭਾਈ ਗੁਰਦਾਸ ਜੀ ਕਹਿੰਦੇ ਕਿ ਹੁਣ ਤਾਂ ਇੱਥੇ ਹੀ ਰਾਤ ਬਤੀਤ ਕਰਨੀ ਪੈਣੀ
ਹੈ ਨੌਕਾ ਪ੍ਰਤੀ ਜਾਣ
ਜਦੋਂ ਅੰਮ੍ਰਿਤ ਵੇਲਾ ਹੋਵੇਗਾ ਫਿਰ ਉਹ ਬੇੜੀਆਂ ਨੂੰ ਚਲਾਉਣ ਵਾਲੇ ਮਲਾਹ ਆਉਣਗੇ ਤੇ ਇਹਨਾਂ ਬੇੜੀਆਂ ਨੂੰ ਲੈ ਕਰਕੇ ਇਸ ਪੱਤਣ ਤੇ ਲੱਗਣਗੇ ਕਿਉਂਕਿ ਸਾਰੀ ਵਸਤੂ ਵੀ ਨਾਲ ਸਾਡੇ ਸਵਰਜੋ ਸਮਾਨ ਵੀ ਹੈ ਇਸ ਨੂੰ ਵੀ ਪਾਰ ਕਰਨਾ ਔਖਾ ਹੈ ਇਸ ਵਾਸਤੇ ਜੇ ਬੇੜੀ ਹੋਵੇਗੀ ਤਾਂ ਹੀ ਸਾਰਾ ਸਾਜੋ ਸਮਾਨ ਦੇ ਸਮੇਤ ਸਾਰਾ ਜਥਾ ਪਾਰ ਹੋਵਾਂਗੇ ਹੁਣ ਸਾਰੀ ਸੰਗਤ ਆਗਰੇ ਤੋਂ ਚੱਲ ਕਰਕੇ ਆਈ ਸੀ ਥਕਾਵਟ ਦੇ ਸਹਿਤ ਹੈ
ਗੁਰਦਾਸ
ਇਵੇਂ ਵਿਚਾਰ ਕਰਕੇ ਭਾਈ ਗੁਰਦਾਸ ਜੀ ਨੇ ਆਪਣੇ ਹਿਰਦੇ ਦੇ ਅੰਦਰ ਜਦੋਂ ਸਾਰਿਆਂ ਨੂੰ ਕਹਿ ਦਿੱਤਾ ਕਿ ਹੁਣ ਤਾਂ ਸਾਨੂੰ ਇੱਥੇ ਰਾਤ ਬਤੀਤ ਕਰਨੀ ਹੀ ਪੈਣੀ ਹੈ ਤੇ ਅਜੇ ਹਿਰਦੇ ਦੇ ਅੰਦਰ ਇਹ ਵਿਚਾਰਾਂ ਹੀ ਚੱਲ ਰਹੀਆਂ ਸਨ ਕਿ ਹੁਣ ਕੀਤਾ ਕੀ ਜਾਵੇ ਇੰਨੇ ਕੁ ਸਮੇਂ ਨੂੰ ਇੱਕ ਗੁਰਸਿੱਖ ਪਾਸ ਖੜਾ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਸ਼ਬਦ ਗਾਇਨ ਕਰ ਰਿਹਾ ਸੀ
ਮੁੱਖ ਵਾਕ ਗੁਰ ਕਾ ਬਚਨ ਬਸੈ ਜੀ ਨਾਲੇ
ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਬਚਨ ਹੈ ਕਿ ਜੋ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਬਚਨ ਨੇ ਬਾਣੀ ਹੈ ਉਹ ਨਾਮ ਹੈ ਉਹ ਹਿਰਦੇ ਦੇ ਅੰਦਰ ਜਦ ਵਸ ਜਾਵੇ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਦਿੱਤਾ ਹੋਇਆ ਉਪਦੇਸ਼ ਹਿਰਦੇ ਦੇ ਅੰਦਰ ਵਸ ਜਾਵੇ ਗੁਰਬਾਣੀ ਹਿਰਦੇ ਦੇ ਅੰਦਰ ਸਮਾ ਜਾਵੇ ਜਾਂ ਜਿਹੜਾ ਗੁਰਸਿੱਖ ਪ੍ਰੇਮੀ ਬੜੀ ਸ਼ਰਧਾ ਭਾਵਨਾ ਦੇ ਨਾਲ ਗੁਰਬਾਣੀ ਪੜ੍ਹਦਾ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਨਾਲ ਨੀਹੋਂ ਰੱਖਦਾ ਹੈ
ਜਲ ਨਹੀਂ ਡੁੱਬੇ ਤਸਕਰ ਨਹੀਂ ਲੇਵੇ
ਪਾਣੀ ਉਸ ਨੂੰ ਡੋਬ ਨਹੀਂ ਸਕਦਾ ਤੇ ਚੋਰ ਉਸ ਨਾਮ ਨੂੰ ਚੁਰਾ ਨਹੀਂ ਸਕਦਾ
ਨਾ ਸਕੇ ਜਾਲੇ
ਔਰ ਉਸਦੀ ਸ਼ਰਧਾ ਉਸਦੇ ਹਿਰਦੇ ਦੇ ਅੰਦਰ ਭਰੋਸਾ ਪਰਮੇਸ਼ਰ ਦਾ ਨਾਮ ਅੱਗ ਉਸ ਨੂੰ ਸਾੜ ਨਹੀਂ ਸਕਦੀ ਭਗਤ ਪ੍ਰਹਿਲਾਦ ਜੀ ਦਾ ਪ੍ਰਸੰਗ ਸਾਰੇ ਜਾਣਦੇ ਹੋ ਜਿਹਨੂੰ ਪਰਮੇਸ਼ਰ ਦੇ ਨਾਲ ਅਥਾਹ ਪ੍ਰੇਮ ਸੀ ਪਰਮੇਸ਼ਰ ਦੇ ਨਾਲ ਅਭੇਦਤਾ ਪਾਈ ਹੋਈ ਸੀ ਸੋ ਹਰਨਾਕਸ਼ ਨੇ ਕਈ ਯਤਨ ਕੀਤੇ ਪਹਾੜ ਤੋਂ ਪੱਥਰ ਬੰਨ ਕੇ ਰੇੜਿਆ ਗਿਆ ਪਾਣੀ ਦੇ ਅੰਦਰ ਡੁਬੋਇਆ ਗਿਆ ਅੱਗ ਦੇ ਵਿੱਚ ਰੱਖ ਕਰਕੇ ਸਾੜਿਆ ਗਿਆ ਕਿਸੇ ਤਰੀਕੇ ਦੇ ਨਾਲ ਵੀ ਭਗਤ ਪ੍ਰਹਿਲਾਦ ਜੀ ਨੂੰ ਉਹ ਖਤਮ ਨਾ ਕਰ ਸਕਿਆ ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਪਾਵਨ ਉਪਦੇਸ਼ ਹੈ ਗੁਰ ਕਾ ਬਚਨ ਵਸੈ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਦੇਵੈ ਭਾਹੇ ਨਾ ਸਾਕੈ ਜਾਲੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਿਸਨੇ ਹਿਰਦੇ ਦੇ ਅੰਦਰ ਵਸਾ ਲਿਆ ਬਚਨਾਂ ਨੂੰ ਸਮਾ ਲਿਆ ਕਹਿੰਦੇ ਉਹ ਪਾਣੀ ਦੇ ਅੰਦਰ ਡੁੱਬ ਨਹੀਂ ਸਕਦਾ ਚੋਰ ਉਸ ਨੂੰ ਚੁਰਾ ਨਹੀਂ ਸਕਦਾ ਅੱਗ ਉਸ ਨੂੰ ਸਾੜ ਨਹੀਂ ਸਕਦੀ ਹਵਾ ਉਸ ਨੂੰ ਉਡਾ ਨਹੀਂ ਸਕਦੀ ਧਰਤੀ ਦੇ ਅੰਦਰ ਉਹ ਦੱਬਿਆ ਨਹੀਂ ਜਾ ਸਕਦਾ ਆਕਾਸ਼ ਦੇ ਵਿੱਚ ਉਹ ਉਡਾਇਆ ਨਹੀਂ ਜਾ ਸਕਦਾ ਕਿਉਂਕਿ ਪਰਮੇਸ਼ਰ ਦਾ ਨਾਮ ਉਸਦੇ ਹਿਰਦੇ ਦੇ ਅੰਦਰ ਹੈ ਜਦ ਇਹ ਬਚਨ ਉਹ ਗੁਰਸਿੱਖ ਪ੍ਰੇਮੀ ਪੜ੍ਹ ਰਿਹਾ ਸੀ ਭਾਈ ਗੁਰਦਾਸ ਜੀ ਨੇ ਆਪਣੇ ਕੰਨਾਂ ਰਾਹੀਂ ਸੁਣਿਆ
ਭਾਈ ਸੁਣ ਗੁਰਦਾਸ ਵਿਚਾਰਤ ਹਿਰਦੈ
ਇਸ ਵਕਤ ਭਾਈ ਗੁਰਦਾਸ ਜੀ ਨੇ ਉਹ ਬਾਵਨ ਬਚਨ ਸਰਵਣ ਕਰਕੇ ਆਪਣੇ ਹਿਰਦੇ ਅੰਦਰ ਵਿਚਾਰ ਲਿਆਂਦੀ
ਗੁਰ ਸਮਝਾਏ ਨਾ ਡੁੱਬੈ ਕਦੈ
ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਤਾਂ ਸਾਨੂੰ ਪ੍ਰਤੱਖ ਹੀ ਸਮਝਾ ਦਿੱਤਾ ਕਿ ਇਹ ਪਾਣੀ ਡੋਬ ਨਹੀਂ ਸਕਦਾ ਭਗਤ ਕਬੀਰ ਸਾਹਿਬ ਜੀ ਦੇ ਬਚਨ ਆਪਾਂ ਸੁਣੇ ਹਨ ਕਿ ਭਗਤ ਕਬੀਰ ਸਾਹਿਬ ਜੀ ਨੇ ਇੱਕ ਵਾਰੀ ਸੰਗਤਾਂ ਨੂੰ ਕਿਹਾ ਦਰਿਆ ਪਾਰ ਕਰ ਜਾਓ ਤੇ ਉਹ ਸੰਗਤਾਂ ਕਹਿੰਦੀ ਇੰਨਾ ਪਾਣੀ ਚੜ੍ਹਿਆ ਉਹ ਕਹਿੰਦੇ ਤੁਸੀਂ ਕਬੀਰ ਕਬੀਰ ਕਰੀ ਜਾਓ ਜਦ ਕਬੀਰ ਕਬੀਰ ਕਰਨ ਲੱਗ ਪਏ ਤੇ ਦਰਿਆ ਦੇ ਵਿਚਕਾਰ ਪਹੁੰਚ ਗਏ ਤੇ ਭਗਤ ਕਬੀਰ ਸਾਹਿਬ ਜੀ ਆਪ ਪਰਮੇਸ਼ਰ ਦਾ ਨਾਮ ਜਪੀ ਜਾਂਦੇ ਨੇ ਰਾਮ ਰਾਮ ਕਹੀ ਜਾਂਦੇ ਨੇ ਜਦ ਅੱਧ ਵਿਚਾਲੇ ਪਹੁੰਚੇ ਤੇ ਸੰਗਤਾਂ ਨੂੰ ਪਤਾ ਲੱਗਿਆ ਕਿ ਭਗਤ ਕਬੀਰ ਜੀ ਆਪ ਤਾਂ ਰਾਮ ਰਾਮ ਜਪਦੇ ਨੇ ਸਾਨੂੰ ਕਹਿੰਦੇ ਕਬੀਰ ਕਬੀਰ ਕਹੀ ਜਾਓ ਉਹਨਾਂ ਨੇ ਵੀ ਰਾਮ ਰਾਮ ਕਹਿਣਾ ਸ਼ੁਰੂ ਕਰ ਦਿੱਤਾ ਉਹ ਡੁੱਬਣ ਲੱਗ ਪਏ ਭਗਤ ਕਬੀਰ ਜੀ ਨੇ ਪਿੱਛੇ ਮੁੜ ਕੇ ਦੇਖਿਆ ਕਹਿੰਦੇ ਭਾਈ ਤੁਹਾਨੂੰ ਕਿਹਾ ਸੀ ਕਬੀਰ ਕਬੀਰ ਕਰੋ ਕਬੀਰ ਨਾਮ ਹੀ ਪਰਮੇਸ਼ਰ ਦਾ ਹੀ ਹੈ ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜਿਵੇਂ ਉਪਦੇਸ਼ ਦਿੱਤਾ ਕਿ ਆਪਣੇ ਹਿਰਦੇ ਦੇ ਅੰਦਰ ਪਰਮੇਸ਼ਰ ਦਾ ਨਾਮ ਰੱਖ ਲਈਏ ਤੇ ਕਦੇ ਵੀ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਪਹੁੰਚਦਾ ਬੇਅੰਤ ਸਾਖੀਆਂ ਬੇਅੰਤ ਪ੍ਰਮਾਣ ਨੇ ਸੋ ਇਸੇ ਤਰੀਕੇ ਦੇ ਨਾਲ ਬਾਬਾ ਵੀਰ ਸਿੰਘ ਜੀ ਨੌਰੰਗਾਬਾਦ ਵਾਲੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਦੇ ਵਿੱਚ ਭਰਤੀ ਸਨ, ਉਸ ਵਕਤ ਅਟਕ ਦਰਿਆ ਪਾਰ ਕਰਨਾ ਸੀ, ਜਮਰਾਊ ਦਾ ਕਿਲਾ ਫਤਿਹ ਕਰਨਾ ਸੀ, ਪਰ ਕੀ ਦੇਖਦੇ ਨੇ ਕਿ ਦਰਿਆ ਦੇ ਵਿੱਚ ਹੜ੍ਹ ਆਇਆ ਹੋਇਆ ਪਾਣੀ ਚੜ੍ਹਿਆ, ਅਤੇ ਉਸ ਵਕਤ ਮਹਾਰਾਜਾ ਰਣਜੀਤ ਸਿੰਘ ਜੀ ਕਹਿਣ ਲੱਗੇ ਹੁਣ ਦਰਿਆ ਕਿਵੇਂ ਪਾਰ ਕੀਤਾ ਜਾਵੇ ਕਿ ਪਾਣੀ ਤਾਂ ਬਹੁਤ ਜ਼ਿਆਦਾ। ਅਤੇ ਬਾਬਾ ਵੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਨੇ ਆਪਣਾ ਹਾਥੀ ਅੱਗੇ ਛੇੜਿਆ ਅਤੇ ਪਾਣੀ ਦੇ ਵਿੱਚ ਜਾ ਕੇ ਖੜ੍ਹਾ ਕਰ ਦਿੱਤਾ, ਇਸ਼ਾਰਾ ਮਾਰਿਆ ਕਿ ਤੁਸੀਂ ਆਪਣੀ ਫੌਜ ਅੱਗੇ ਕੱਢ ਲਓ। ਆਪ ਬਾਬਾ ਵੀਰ ਸਿੰਘ ਜੀ ਨੌਰੰਗਾਬਾਦ ਵਾਲੇ ਹਾਥੀ 'ਤੇ ਚੜ੍ਹ ਕੇ ਅਰਦਾਸ ਕੀਤੀ, ਅਰਦਾਸਾਂ ਸੋਧ ਕੇ ਜਪਜੀ ਸਾਹਿਬ ਦਾ ਪਾਠ ਕਰਨ ਲੱਗ ਗਏ। ਪਾਣੀ ਹੱਥ ਹੱਥ ਹੋ ਗਿਆ, ਜਿਸ ਪਾਸਿਓਂ ਫੌਜ ਲੰਘੀ ਉਸ ਪਾਸਿਓਂ ਪਾਣੀ ਘੱਟ ਗਿਆ, ਫੌਜ ਸਾਰੀ ਪਾਰ ਕਰਾ ਦਿੱਤੀ, ਬਾਅਦ ਵਿੱਚ ਆਪ ਲੰਘੇ। ਪਾਣੀ ਆਪ ਹੀ ਰਾਹ ਦੇ ਦਿੰਦਾ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਬਚਨ ਜਿਸਨੇ ਹਿਰਦੇ ਦੇ ਅੰਦਰ ਵਸਾ ਲਿਆ, ਇਹ ਪਾਣੀ ਤਾਂ ਕੀ ਅੱਗ ਵੀ ਸਾੜ ਨਹੀਂ ਸਕਦੀ। ਅਤੇ ਭਾਈ ਗੁਰਦਾਸ ਜੀ ਨੇ ਮਨ ਅੰਦਰ ਨਿਸ਼ਚਾ ਕੀਤਾ ਕਿ ਸਾਨੂੰ ਇਸ ਗੱਲ ਨੂੰ ਅਸੀਂ ਭੁੱਲ ਹੀ ਗਏ ਕਿ ਮਹਾਰਾਜ ਸਾਹਿਬ ਜੀ ਨੇ ਇਹ ਬਚਨ ਕੀਤੇ ਨੇ ਕਿ ਪਰਮੇਸ਼ਰ ਦਾ ਬਾਣੀ ਪੜ੍ਹਦੇ ਹਾਂ, ਨਾਮ ਜਪਦੇ ਹਾਂ, ਭਾਵੇਂ ਅੱਗ ਚੋਂ ਲੰਘ ਜਾਓ, ਭਾਵੇਂ ਪਾਣੀ ਚੋਂ ਲੰਘ ਜਾਓ, ਸਭ ਰਾਹ ਮਿਲ ਜਾਂਦੇ ਹਨ।
ਸ਼ਬਦ ਆਸਰੇ ਹੋਵੋ ਪਾਰ।
ਹੁਣ ਮਨ 'ਚ ਵਿਚਾਰ ਕਰਕੇ ਤੇ ਬਚਨ ਕਰਨ ਲੱਗੇ ਨੇ ਕਿ ਸ਼ਬਦ ਦੇ ਆਸਰੇ ਅਸੀਂ ਇਹ ਦਰਿਆ ਪਾਰ ਕਰ ਸਕਦੇ ਹਾਂ।
ਨਿਸ਼ਚਾ ਸਤਿਗੁਰ ਕੋ ਧਾਰ।
ਐਵੇਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਚਰਨ ਕਮਲਾਂ ਦਾ ਪੱਕਾ ਨਿਸ਼ਚਾ ਹਿਰਦੇ ਅੰਦਰ ਧਾਰਨ ਕਰ ਲਿਆ।
ਸੰਗਤ ਕੋ ਕਹਾਂ ਬਜਾਈ।
ਸਾਰੀ ਸੰਗਤ ਨੂੰ ਇਹ ਗੱਲ ਕਹਿ ਕੇ ਸਮਝਾ ਦਿੱਤੀ। ਹੁਣ ਜਿੱਥੇ ਬਚਨ ਆਇਆ ਨਾ ਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਚਰਨ ਕਮਲਾਂ ਦਾ ਨਿਸ਼ਚਾ ਧਾਰਿਆ, ਇਹ ਮਹਾਰਾਜ ਨੇ ਪੁੱਛਣਾ ਵੀ ਅੱਗੇ ਜਾ ਕੇ, ਕਿਉਂਕਿ ਮਨ ਦੇ ਅੰਦਰ ਇਹ ਪੱਕਾ ਨਿਸ਼ਚਾ ਕੀਤਾ ਕਿ ਜੇ ਤਾਂ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਗੁਰਤਾ ਗੱਦੀ ਮਿਲੀ ਹੈ, ਜੇ ਤਾਂ ਉਹ ਸਰਬਕਲਾ ਸਮਰੱਥ ਨੇ, ਜੇ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਗੁਰਤਾ ਗੱਦੀ ਦੇ ਸੁਭਾਏਮਾਨ ਹੋ ਕੇ ਪੰਜਵੀਂ ਜੋਤ ਉਹਨਾਂ ਦੇ ਅੰਦਰ ਹੈ, ਤੇ ਫਿਰ ਤਾਂ ਅਸੀਂ ਦਰਿਆ ਪਾਰ ਕਰ ਜਾਵਾਂਗੇ। ਨਿਸ਼ਚਾ ਵੀ ਹੈ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਉੱਪਰ ਇਹੋ ਜਿਹਾ ਨਿਸ਼ਚਾ ਬਣਾ ਕਰਕੇ ਸੰਕਲਪ ਵੀ ਕਰ ਲਿਆ। ਤੇ ਹੁਣ ਸਤਿਗੁਰੂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਚਰਨ ਕਮਲਾਂ ਦਾ ਧਿਆਨ ਧਾਰ ਕੇ ਸਾਰੀ ਸੰਗਤ ਨੂੰ ਇਹ ਬੇਨਤੀ ਕਰਨ ਲੱਗੇ ਹਨ।
ਹੈ ਮੁਗਦ ਬੂਝ ਨਹੀਂ ਪਾਈ।
ਐ ਪਿਆਰੀ ਸੰਗਤ ਜੀਓ, ਅਸੀਂ ਅਣਜਾਣ ਹਾਂ, ਬੇਸਮਝ ਹਾਂ, ਜੋ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਬਚਨਾਂ ਤੋਂ ਭੁੱਲ ਗਏ।
ਭਜਨ ਗੁਰ ਕੋ ਸ਼ਬਦ ਉਧਾਰੈ।
ਕਿਉਂਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਜੋ ਸ਼ਬਦ ਹੈ ਉਹ ਭਵਜਲ ਸੰਸਾਰ ਤੋਂ ਪਾਰ ਕਰਨੇ ਵਾਲਾ ਹੈ।
ਬਪਰੀ ਕਿਆ ਨਦੀ ਨਾ ਤਾਰੈ।
ਇਹ ਵਿਚਾਰੀ ਨਦੀ ਕੀ ਹੈ ਜੋ ਸਾਨੂੰ ਪਾਰ ਨਾ ਕਰ ਸਕੇ, ਕਿਉਂਕਿ ਭੈਦਾਇਕ ਸੰਸਾਰ ਸਮੁੰਦਰ ਤੋਂ ਪਰਮੇਸ਼ਰ ਦਾ ਨਾਮ ਪਾਰ ਕਰ ਦੇਣ ਵਾਲਾ ਹੈ। ਇਹ ਤਾਂ ਕੇਵਲ ਇੱਕ ਛੋਟੀ ਜਿਹੀ ਨਦੀ ਹੈ, ਇਸ ਤੋਂ ਕਿਵੇਂ ਨਹੀਂ ਪਾਰ ਹੋ ਸਕਦੇ, ਇਹ ਵਿਚਾਰੀ ਸਾਨੂੰ ਕਿਵੇਂ ਨਾ ਰਾਹ ਦੇਵੇਗੀ।
ਧਰ ਸ਼ਰਧਾ ਗੁਰ ਕੋ ਬਚ ਮੰਨੋ।
ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਚਰਨ ਕਮਲਾਂ ਦੇ ਉੱਪਰ ਸ਼ਰਧਾ ਧਾਰਨ ਕਰਕੇ ਤੇ ਮਹਾਰਾਜ ਸਾਹਿਬ ਜੀ ਦੇ ਬਚਨਾਂ ਨੂੰ ਮੰਨ ਕਰਕੇ
ਉਤਰੋ ਪਾਰ ਬਿਲਵ ਨਾ ਠੰਨੋ।
ਕਿਸੇ ਪ੍ਰਕਾਰ ਦੀ ਦੇਰੀ ਨਾ ਲਾਓ, ਹੁਣ ਨਦੀ ਦੇ ਵਿੱਚ ਪ੍ਰਵੇਸ਼ ਹੋਵੋ ਤੇ ਇਸ ਨਦੀ ਨੂੰ ਪਾਰ ਕਰ ਜਾਈਏ।
ਸਤਨਾਮ ਗੁਰਦਾਸ ਵਿਚਾਰਾ।
ਭਾਈ ਗੁਰਦਾਸ ਜੀ ਨੇ ਆਪਣੇ ਮੁਖਾਰਬਿੰਦ ਤੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜੋ ਸੱਚਾ ਨਾਮ ਵਾਹਿਗੁਰੂ ਹੈ ਉਸ ਨੂੰ ਆਪਣੇ ਮੁਖ ਤੋਂ ਉਚਾਰਨਾ ਸ਼ੁਰੂ ਕੀਤਾ। ਸਾਰੀਆਂ ਸੰਗਤਾਂ ਵਗਨ ਵਗਨ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨ ਲੱਗੀਆਂ।
ਪ੍ਰਥਮ ਪ੍ਰਵਿਛਿਓ ਨਦੀ ਮਜ਼ਾਰਾ।
ਐਵੇਂ ਮੁਖ ਤੋਂ ਵਾਹਿਗੁਰੂ ਕਹਿ ਕਰਕੇ ਭਾਈ ਗੁਰਦਾਸ ਜੀ ਸਭ ਤੋਂ ਪਹਿਲਾਂ ਆਪ ਜਲ ਵਿੱਚ ਪ੍ਰਵੇਸ਼ ਹੋ ਗਏ।
ਜਲੂ ਲਗ ਜਲ ਪਾਸਲ ਤੱਕ।
ਕਵੀ ਜੀ ਕਹਿੰਦੇ ਕਿ ਕਿਸੇ ਵੀ ਸੰਗਤ ਦੇ ਪ੍ਰਾਣੀ ਦੇ ਸੋ ਗੋਡਿਆਂ ਤੋਂ ਉੱਪਰ ਪਾਣੀ ਨਹੀਂ ਗਿਆ, ਕਮਰ ਤੱਕ ਪਾਣੀ ਨਹੀਂ ਪਹੁੰਚਿਆ, ਕੇਵਲ ਗੋਡਿਆਂ ਗੋਡਿਆਂ ਤੱਕ ਹੀ ਪਾਣੀ ਰਿਹਾ ਹੈ।
ਸੰਗਤ ਸਕਲ ਦੇਖ ਕਰ ਤੰਕੋ।
ਸਾਰੀ ਸੰਗਤ ਨੇ ਜਦ ਦੇਖ ਲਿਆ ਕਿ ਹੁਣ ਸਾਡਾ ਜਿਹੜਾ ਪਾਣੀ ਉਹ ਗੋਡਿਆਂ ਤੱਕ ਹੀ ਹੈ, ਤੇ ਐਵੇਂ ਹੀ ਨਿਸ਼ਚਾ ਹੋਰ ਪੱਕਾ ਹੁੰਦਾ ਜਾ ਰਿਹਾ ਤੇ ਮੁਖ ਦੇ ਉੱਪਰੋਂ ਉੱਚੀ ਉੱਚੀ ਧੁਨੀ ਦੇ ਵਿੱਚ ਸਾਰੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਹਨ।
ਸਤਨਾਮ ਕੋ ਉਚਰਿਓ ਆਸ਼ੇ।
ਸਾਰੇ ਚੰਗੀ ਤਰੀਕੇ ਦੇ ਨਾਲ ਕਵੀ ਜੀ ਕਹਿੰਦੇ ਬੜੇ ਸੋਹਣੇ ਧੁਨੀ ਦੇ ਵਿੱਚ ਇੱਕੋ ਧੁਨੀ ਵਿੱਚ ਸਭ ਵਾਹਿਗੁਰੂ ਦਾ ਸਿਮਰਨ ਕਰ ਰਹੇ ਨੇ।
ਰਮਨ ਕੀਨ ਗੁਰਦਾਸੈ ਪਾਸ਼ੇ।
ਭਾਈ ਗੁਰਦਾਸ ਜੀ ਦੇ ਮਗਰ ਮਗਰ ਜਾ ਰਹੇ ਨੇ, ਚੱਲਦੇ ਚੱਲਦੇ ਤੇ ਨਾਲ ਨਾਲ ਸਿਮਰਨ ਕਰਦੇ ਨੇ।
ਕੱਟ ਲੱਗ ਜਲ ਕਿਸ ਕੇ ਨਾ ਆਇਓ।
ਕੱਟ ਲੱਗ ਲੱਕ ਤੱਕ ਕਹਿੰਦੇ ਕਿਸੇ ਦੇ ਵੀ ਪਾਣੀ ਨਹੀਂ ਪਹੁੰਚਿਆ, ਸਾਰਿਆਂ ਦੇ ਗੋਡੇ ਤੱਕ ਪਾਣੀ ਹੀ ਰਿਹਾ ਹੈ।
ਸੰਗਤ ਸਕਲ ਪਾਰ ਉਤਰਾਇਓ।
ਸਾਰੀ ਸੰਗਤ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਬਚਨਾਂ ਦੇ ਨਾਲ ਪਾਰ ਹੋ ਗਈ ਹੈ।
ਗੁਰ ਕੋ ਸ਼ਬਦ ਕਰਿਓ ਬੜ ਬੇਰਾ।
ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਇਸ ਪਾਵਨ ਸ਼ਬਦ ਨੇ ਇਹ ਸੇਧ ਦੇ ਦਿੱਤੀ, ਔਰ ਇਸੇ ਸੇਧ ਮਿਲਣ ਦੇ ਨਾਲ ਹੀ ਮਹਾਰਾਜ ਸਾਹਿਬ ਜੀ ਦੇ ਬਚਨਾਂ ਨੂੰ ਕਮਾਇਆ, ਚਰਨਾਂ ਤੇ ਸ਼ਰਧਾ ਰੱਖੀ ਹੈ, ਵਾਹਿਗੁਰੂ ਦਾ ਸਿਮਰਨ ਕੀਤਾ, ਭਰੋਸਾ ਰੱਖ ਕਰਕੇ ਨਦੀ ਤੋਂ ਪਾਰ ਹੋਏ ਹਨ।
ਸਗਰੇ ਬਿਨ ਬੇਰਾ।
ਬਿਨਾਂ ਦੇਰੀ ਤੋਂ ਮਹਾਰਾਜ ਸਾਹਿਬ ਜੀ ਦਾ ਬਚਨ ਕਮਾਉਂਦਿਆਂ ਹੋਇਆ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ, ਐਸੇ ਵਾਹਿਗੁਰੂ ਦੇ ਨਾਮ ਦੇ ਜਹਾਜ਼ ਤੇ ਬੇੜੇ ਤੇ ਚੜ੍ਹ ਗਏ, ਸਾਰੇ ਆਸਾਨੀ ਦੇ ਨਾਲ ਹੀ ਪਾਰ ਹੋਏ ਨੇ। ਸਾਰਿਆਂ ਦੇ ਹਿਰਦਿਆਂ ਦੇ ਅੰਦਰ ਹੁਣ ਨਿਸ਼ਚਾ ਹੋਰ ਪੱਕਾ ਹੋ ਗਿਆ, ਕਿਉਂਕਿ ਜਿਹੜਾ ਸ਼ਬਦ ਹੈ ਸਭ ਤੋਂ ਵੱਡਾ ਬੇੜਾ ਹੈ। ਨਿਸ਼ਚਾ ਪੱਕਾ ਹੋ ਗਿਆ ਨਾ ਕਿ ਪਾਣੀ ਤੋਂ ਪਾਰ ਹੋ ਗਏ, ਦਰਿਆ ਤੋਂ ਪਾਰ ਹੋ ਗਏ। ਹੁਣ ਇਹ ਨਿਸ਼ਚਾ ਪੱਕਾ ਬੱਜ ਗਿਆ ਕਿ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਸ਼ਬਦ ਹੈ, ਇਹ ਭੈਦਾਇਕ ਸੰਸਾਰ ਸਮੁੰਦਰ ਤੋਂ ਵੀ ਸਾਨੂੰ ਪਾਰ ਕਰ ਦੇਵੇਗਾ।
ਗੋਇੰਦਵਾਲਪੁਰੀ ਮੈਂ ਆਏ,
ਗੋਇੰਦਵਾਲ ਨਗਰ ਦੇ ਵਿੱਚ ਸਾਰੀਆਂ ਸੰਗਤਾਂ ਬੜੇ ਆਰਾਮ ਨਾਲ ਪਹੁੰਚ ਗਈਆਂ।
ਸ੍ਰੀ ਅਮਰ ਅੰਸ਼ ਸਮਦਾਏ,
ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੀ ਅੰਸ਼ ਬੰਸ਼ ਦੇ ਛੋਟੇ ਬਾਲਕ ਉਸ ਸਮੇਂ ਖੇਡ ਰਹੇ ਸਨ।
ਖੇਡ ਮਿਲੇ ਪਰਸ ਪਰਸੋ,
ਆਪਸ ਦੇ ਵਿੱਚ ਉਹ ਆਪਣੀਆਂ ਹੀ ਖੇਡਾਂ ਖੇਡਦੇ ਸਨ।
ਬਾਲਕ ਖੇਲ ਹੋਤ ਹੈ ਜੋ,
ਜਿਹੜੀਆਂ ਬਾਲਕਾਂ ਦੀਆਂ ਖੇਡਾਂ ਹੁੰਦੀਆਂ ਨੇ, ਸੋ ਉਹ ਬਾਲਕ ਹੀ ਆਪਸ ਦੇ ਵਿੱਚ ਖੇਡ ਰਹੇ ਨੇ।
ਬਾਤ ਪਰ ਬਾਕ ਅਲਾਵੇ,
ਕਿਸੇ ਗੱਲ ਦੇ ਉੱਪਰ ਬਾਲਕਾਂ ਦਾ ਆਪਸ ਦੇ ਵਿੱਚ ਵਿਵਾਦ ਹੋ ਗਿਆ।
ਵੇ ਹੈ ਇਮ ਜੇ ਸਤਿਗੁਰ ਪਾਵੇ,
ਪਰ ਕੁਝ ਬਾਲਕ ਕਹਿੰਦੇ ਕਿ ਇਹ ਤਾਂ ਉਵੇਂ ਹੀ ਹੋਵੇਗਾ ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਪਾਉਂਦਾ ਹੈ, ਇਹ ਤਾਂ ਪਰਮੇਸ਼ਰ ਦੇ ਭਾਣੇ ਵਿੱਚ ਹੀ ਹੋਣਾ। ਕੋਈ ਵਿਵਾਦ ਚੱਲਦਾ ਸੀ ਉਹਨਾਂ ਦਾ ਆਪਸ ਦੇ ਵਿੱਚ, ਸੰਗਤਾਂ ਨੂੰ ਨਹੀਂ ਪਤਾ, ਭਾਈ ਗੁਰਦਾਸ ਜੀ ਉਸ ਵਕਤ ਸੰਗਤਾਂ ਦੇ ਨਾਲ ਆ ਰਹੇ ਨੇ, ਤੇ ਬਾਲਕ ਖੇਡ ਖੇਡਦਿਆਂ ਸਾਰੇ ਆਪਸ ਦੇ ਵਿੱਚ ਇਕੱਠੇ ਹੋ ਕੇ ਤੇ ਆਪਸ ਦੇ ਵਿੱਚ ਗੱਲਾਂ ਕਰਨ ਲੱਗ ਗਏ ਕਿ ਇਹ ਤਾਂ ਉਵੇਂ ਹੀ ਹੋਣਾ ਜਿਵੇਂ ਪਰਮੇਸ਼ਰ ਨੂੰ ਪਾਉਂਦਾ, ਜੋ ਅਕਾਲ ਪੁਰਖ ਵਾਹਿਗੁਰੂ ਨੂੰ ਪਾਉਂਦਾ ਉਵੇਂ ਹੀ ਹੋਵੇਗਾ।
ਮਨ ਗੁਰਦਾਸ ਵਿਚਾਰਾ,
ਭਾਈ ਗੁਰਦਾਸ ਜੀ ਨੇ ਸੁਣ ਕਰਕੇ ਮਨ ਦੇ ਅੰਦਰ ਵਿਚਾਰ ਕੀਤੀ, ਬੜੇ ਹੈਰਾਨ ਹੋਏ, ਅਸਚਰਜ ਹੋ ਗਏ ਕਿ ਧੰਨ ਨੇ ਬਾਲਕ ਜਿਨ੍ਹਾਂ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਭਾਣਾ ਮੰਨਣਾ ਆਉਂਦਾ ਔਰ ਪਰਮੇਸ਼ਰ ਦੇ ਭਾਣੇ ਵਿੱਚ ਰਹਿਣਾ ਆਉਂਦਾ ਹੈ।
ਇਹ ਬਾਲਕ ਗੁਰ ਰੂਪ,
ਇਸ ਕਰਕੇ ਇਹ ਬਾਲਕ ਪਰਮੇਸ਼ਰ ਦਾ ਹੀ ਸਰੂਪ ਹਨ। ਕਿਉਂਕਿ ਬੜੀ ਉਪਮਾ ਤੋਂ ਰਹਿ ਤੇ ਇਹ ਬੜਾ ਵੱਡਾ ਬਚਨ ਹੈ ਕਿ ਜਿਹੜਾ ਪਰਮੇਸ਼ਰ ਦੇ ਰਜਾ ਦੇ ਵਿੱਚ ਰਹਿਣਾ, ਕਿਉਂਕਿ ਵੱਡੇ ਵੱਡੇ ਵੀ ਮਨੁੱਖ ਡੋਲ ਜਾਂਦੇ ਨੇ, ਪਰ ਉਹ ਛੋਟੇ ਛੋਟੇ ਬਾਲਕ ਖੇਡਾਂ ਖੇਡਦੇ ਵੀ ਆਪਣੀ ਖੇਡ ਵਿੱਚ ਇਹੀ ਗੱਲ ਕਹਿੰਦੇ ਨੇ ਕਿ ਇਹ ਉਂਝੀ ਹੋਣਾ ਜੋ ਪਰਮੇਸ਼ਰ ਨੂੰ ਪਾਉਂਦਾ। ਤੇ ਭਾਈ ਗੁਰਦਾਸ ਜੀ ਕਹਿੰਦੇ ਬੜਾ ਵੱਡਾ ਕਮਾਲ ਦਾ ਬਚਨ ਉਪਮਾ ਤੋਂ ਰਹਿ ਤੇ ਇਹਨਾਂ ਨੇ ਕੀਤਾ ਕਿ ਇਹਨਾਂ ਨੂੰ ਵੀ ਪਰਮੇਸ਼ਰ ਦੇ ਭਾਣੇ ਵਿੱਚ ਰਹਿਣਾ ਆਉਂਦਾ ਹੈ, ਇਹਨਾਂ ਨੇ ਗੁਰੂ ਦੀ ਮਤ ਗ੍ਰਹਿਣ ਕੀਤੀ ਹੈ। ਭਾਈ ਗੁਰਦਾਸ ਜੀ ਦੇ ਮਨ ਅੰਦਰ ਬੜਾ ਪ੍ਰੇਮ ਜਾਗਿਆ, ਸ਼ਰਧਾ ਜਾਗ ਗਈ, ਦੋਨੇ ਹੱਥ ਜੋੜ ਕਰਕੇ ਧਰਤੀ ਦੇ ਉੱਪਰ ਮੱਥਾ ਰੱਖ ਕੇ ਬਾਲਕਾਂ ਨੂੰ ਨਮਸਕਾਰ ਕਰ ਦਿੱਤੀ। ਕਹਿੰਦੇ ਪਰਮੇਸ਼ਰ ਦਾ ਹੀ ਸਰੂਪ ਹਨ।
ਧੰਨ ਧੰਨ ਇਨ ਗੁਰਮਤ ਜਾਨੀ,
ਧੰਨ ਹਨ ਇਹ ਬਾਲਕ, ਧੰਨ ਹਨ ਜਿਨ੍ਹਾਂ ਨੇ ਗੁਰੂ ਦੀ ਮਤ ਨੂੰ ਜਾਣ ਲਿਆ, ਜਿਨ੍ਹਾਂ ਨੇ ਗੁਰੂ ਦੀ ਮਤ ਆਪਣੇ ਅੰਦਰ ਗ੍ਰਹਿਣ ਕਰ ਲਈ ਹੈ।
ਵਿਸਰਾਮ ਸੁਨਗਰੀ,
ਸੋ ਉਸ ਨਗਰੀ ਦੇ ਵਿੱਚ ਇਹ ਵਿਸ਼ਰਾਮ ਕਰ ਰਹੇ ਨੇ।
ਸਤਿਗੁਰੂ ਸੰਗਤ ਸਗਰੀ,
ਸਾਰੀ ਸੰਗਤ ਬੜੀ ਸੁਖਮਈ ਬਤੀਤ ਕਰਕੇ ਰਾਤ
ਰਾਤ ਉੱਠੇ ਬਾਪੀ ਇਸ਼ਨਾਨੇ,
ਜਦੋਂ ਅੰਮ੍ਰਿਤ ਵੇਲਾ ਹੋਇਆ ਉੱਠ ਕਰਕੇ ਇਸ਼ਨਾਨ ਕੀਤਾ ਬੌਲੀ ਸਾਹਿਬ
ਵਿੱਚੋਂ।
ਫਿਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੀ ਅੰਸ਼ ਬੰਸ਼ ਬਾਬਾ ਮੋਹਰੀ ਜੀ ਸਾਰੇ ਪਰਿਵਾਰ ਨੂੰ ਮਿਲ ਕਰਕੇ ਭਾਈ ਗੁਰਦਾਸ ਜੀ ਨੇ ਨਮਸਕਾਰਾਂ ਕੀਤੀਆਂ ਹਨ।
ਕੁਮਤ ਪਿਰਥੀਏ ਕੀ ਕਾਨ,
ਬਚਨ ਕਰਨ ਲੱਗੇ ਨੇ ਕਿ ਇੱਥੇ ਜੋ ਵਿਵਾਦ ਹੋਇਆ ਸੀ ਪੱਗ ਦਾ, ਉਹ ਸਾਰਾ ਹੀ ਬਾਬਾ ਮੋਹਰੀ ਜੀ ਨੇ, ਸੋ ਇਹ ਵੀ ਭਾਈ ਗੁਰਦਾਸ ਜੀ ਬਾਬਾ ਮੋਹਰੀ ਜੀ ਦੇ ਭਰਾ ਹੀ ਲੱਗਦੇ ਨੇ, ਸੋ ਉਹਨਾਂ ਨੇ ਸਾਰਾ ਜਿਹੜੇ ਬਚਨ ਨੇ ਉਹ ਭਾਈ ਗੁਰਦਾਸ ਜੀ ਨੂੰ ਦੱਸ ਦਿੱਤੇ ਕਿ ਇੱਥੇ ਪ੍ਰਿਥੀ ਨੇ ਮਨ ਦੇ ਅੰਦਰ ਬੜੀ ਈਰਖਾ ਕੀਤੀ ਤੇ ਬੜਾ ਕ੍ਰੋਧ ਕੀਤਾ ਸੀ।
ਸੁਧਾਸਰ ਕੋ ਪ੍ਰਸਥਾਨ,
ਫਿਰ ਉਹ ਵੀ ਅੰਮ੍ਰਿਤਸਰ ਵਾਪਸ ਚਲੇ ਗਏ।
ਇੱਕ ਨਿਸਬਸ ਪਹੁੰਚੇ ਤੈ ਜਾਈ,
ਸੋ ਇਸੇ ਤਰੀਕੇ ਦੇ ਨਾਲ ਫਿਰ ਭਾਈ ਗੁਰਦਾਸ ਜੀ ਦੇ ਨਾਲ ਜਿਹੜੀਆਂ ਸਿੱਖ ਸੰਗਤਾਂ ਸਨ ਇਹਨਾਂ ਨੇ ਵੀ ਅੰਮ੍ਰਿਤਸਰ ਜਾਣ ਨੂੰ ਤਿਆਰੀ ਕੀਤੀ ਹੈ ਤੇ ਇੱਕ ਰਾਤ ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਰਹਿ ਕੇ ਆਪ ਵੀ ਅੰਮ੍ਰਿਤਸਰ ਨੂੰ ਚੱਲ ਪਏ।
ਗੁਰਦਾਸ ਹਿਰਦੈ ਠਹਿਰਾਈ,
ਔਰ ਚੱਲਣ ਦੇ ਸਮੇਂ ਭਾਈ ਗੁਰਦਾਸ ਜੀ ਦੇ ਮਨ ਦੇ ਅੰਦਰ ਇੱਕ ਸੰਕਲਪ ਆ ਗਿਆ ਕਿ ਅਸੀਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਚੱਲੇ
ਹਾਂ।
ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਚਰਨ ਕਮਲਾਂ ਦੇ ਉੱਪਰ ਨਿਸ਼ਚਾ ਤਾਂ ਬੜਾ ਪੱਕਾ ਹੈ,
ਮਨੋਰਥ ਐਸੇ ਕਯੋ,
ਪਰ ਤਾਂ ਵੀ ਮੇਰੇ ਮਨ ਦੇ ਅੰਦਰ ਇੱਕ ਸੰਕਲਪ ਹੈ।
ਗੁਰਭਾਨਾ ਜਾਣਿਓ ਜਿਨ ਬਾਲਕ,
ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸਰਬਗਤਾ ਤਾਂ ਹੀ ਮੈਂ ਜਾਣਾਂਗਾ ਜੇ ਮਹਾਰਾਜ ਸਾਹਿਬ ਜੀ ਉਹ ਬਚਨ ਜਾਣ ਲੈਣ ਜੋ ਬਾਲਕਾਂ ਨੇ ਮੇਰੇ ਨਾਲ ਕੀਤਾ ਹੈ।
ਤਿੰਨ ਕੋ ਬੰਦਿਓ ਤਤਕਾਲਕ।
ਤਦੋਂ ਮੈਂ ਜਿਹੜੀ ਬਾਲਕਾਂ ਨੂੰ ਨਮਸਕਾਰ ਕੀਤੀ ਸੀ ਉਸ ਦਾ ਵੀ ਭਾਵ ਸਮਝ ਲੈਣ,
ਬਿਨਾਂ ਭਨੇ ਸਕਲ ਪ੍ਰਸੰਗ,
ਮੇਰਾ ਬਿਨਾਂ ਦੱਸਣ ਤੋਂ ਇਹ ਸਾਰਾ ਪ੍ਰਸੰਗ ਸਾਰੀ ਵਾਰਤਾ ਜੇ ਮਹਾਰਾਜ ਸਮਝ ਲੈਣਗੇ,
ਜੇਕਰ ਬੂਝੇਂਗੇ ਮੁਝ ਸੰਗ,
ਜੇ ਮੇਰੇ ਤੋਂ ਇਹ ਗੱਲ ਆਪ ਕਹਿ ਕੇ ਪੁੱਛ ਲੈਣ ਤੇ ਮੈਂ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸਰਬਗਤਾ ਉਵੇਂ ਸਮਝਾਂਗਾ ਜਿਵੇਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਅੰਦਰ ਸੀ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਭਾਵੇਂ ਭਾਈ ਗੁਰਦਾਸ ਜੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦਾ ਸਰੂਪ ਜਾਣਦੇ ਨੇ, ਪਰ ਫਿਰ ਵੀ ਕੋਈ ਨਾ ਕੋਈ ਸਿੱਖ ਦੇ ਅੰਦਰ ਇਹ ਸੰਕਲਪ ਆ ਹੀ ਜਾਂਦਾ ਤੇ ਇਸੇ ਸੰਕਲਪ ਨੂੰ ਦੂਰ ਕਰਨ ਵਾਸਤੇ ਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਗੁਰਤਾ ਗੱਦੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਜੇ ਤੇਰੇ ਅੰਦਰ ਕੋਈ ਸੰਕਲਪ ਆ ਵੀ ਜਾਵੇ ਗੁਰਸਿੱਖਾ ਤੇ ਅਜੇ ਤੈਨੂੰ ਅਸੀਂ ਇਸ ਮਨੁੱਖਾ ਜਾਮੇ ਦੇ ਅੰਦਰ ਹੀ ਸੋ ਇਸ ਦਾ ਉੱਤਰ ਦੇਵਾਂਗੇ। ਇਸ ਵਾਸਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ 10 ਜਾਮੇ ਧਾਰਨ ਕੀਤੇ ਨੇ, ਉਸ ਤੋਂ ਬਾਅਦ ਸਾਰੇ ਸੰਕਲਪਾਂ ਤੋਂ ਨਿਵਰਤ ਕਰਾ ਕੇ ਸ਼ਬਦ ਗੁਰੂ ਦੇ ਲੜ ਲਾਇਆ ਤੇ ਭਾਈ ਗੁਰਦਾਸ ਜੀ ਦੇ ਮਨ ਦੇ ਅੰਦਰ ਇਹ ਇੱਕ ਮੰਤਵ ਹੈ।
ਜਾਣੋ ਮੈਂ ਗੁਰੇ ਭਏ,
ਤਦੋਂ ਮੈਂ ਜਾਣੂੰਗਾ ਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਸਰਬ ਕਲਾ ਸਮਰੱਥ ਗੁਰੂ ਹਨ।
ਸ੍ਰੀ ਨਾਨਕ ਪੰਚਮ ਤਨ ਲਏ,
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਪੰਜਵਾਂ ਜਾਮਾ ਧਾਰਨ ਕਰ ਲਿਆ,
ਮਨੋਰਥ ਕਰਿਓ ਮਾਹੇ,
ਇਹ ਮਨੋਰਥ ਹਿਰਦੇ ਅੰਦਰ ਧਾਰਨ ਕਰਕੇ ਇਸ ਵਕਤ ਚਲਦਿਆਂ ਚਲਦਿਆਂ ਅੰਮ੍ਰਿਤਸਰ ਸਾਹਿਬ ਦੀ ਪਾਵਨ ਸਥਾਨ ਤੇ ਪਹੁੰਚ ਗਏ ਨੇ, ਉੱਥੇ ਜਾ ਕੇ ਸਮੇਤ ਸੰਗਤਾਂ ਦੇ ਡੇਰਾ ਕਰ ਲਿਆ। ਰਾਤ ਬਤੀਤ ਕਰਕੇ ਸੋ ਇਸ ਤਰੀਕੇ ਦੇ ਨਾਲ ਅੰਮ੍ਰਿਤ ਵੇਲਾ ਹੋਇਆ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ ਹੈ।
ਸੰਗਤ ਲੈ ਵਸਤੂ ਨਾਨਾ,
ਸਾਰੀਆਂ ਸੰਗਤਾਂ ਅਨੇਕਾਂ ਪ੍ਰਕਾਰ ਦੀਆਂ ਵਸਤੂਆਂ ਲੈ ਕਰਕੇ ਭੇਟਾਵਾਂ ਅਰਪਣ ਕਰਦੀਆਂ ਹਨ।
ਅਰਜਨ ਸੋਹਿਤ ਜਿਸ ਥਾਂ,
ਜਿੱਥੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਪ੍ਰੇਮ ਦੇ ਨਾਲ ਸੁਭਾਇਮਾਨ ਸਨ,
ਸਭਨ ਬੰਦੇ ਤਿੰਨ ਪਾਏ,
ਸਾਰਿਆਂ ਨੇ ਜਾ ਕਰਕੇ ਮਹਾਰਾਜ ਸਾਹਿਬ ਜੀ ਨੂੰ ਦੋਨੇ ਹੱਥ ਜੋੜ ਕਰਕੇ ਭੇਟਾਵਾਂ ਰੱਖ ਕਰਕੇ ਨਮਸਕਾਰਾਂ ਕੀਤੀਆਂ।
ਪੁੰਜ ਅਕੋਰਾ ਗਾਰੀ,
ਬਹੁਤ ਪ੍ਰਕਾਰ ਦੀਆਂ ਭੇਟਾਵਾਂ ਅਰਪਣ ਕਰਦਿਆਂ ਅੰਬਾਰ ਲਾ ਦਿੱਤੇ,
ਦਰਸ਼ਨ ਤੇ ਪ੍ਰਾਪਤ ਸੁਖ ਭਾਰੀ,
ਸਾਰਿਆਂ ਨੇ ਦਰਸ਼ਨ ਕਰਕੇ ਮਹਾਰਾਜ ਸਾਹਿਬ ਜੀ ਦੇ ਭਾਰੀ ਸੁਖ ਪ੍ਰਾਪਤ ਕੀਤੇ ਨੇ। ਪ੍ਰੇਮ ਦਾ ਆਨੰਦ ਸਾਰਿਆਂ ਦੇ ਹਿਰਦੇ ਦੇ ਅੰਦਰ ਬਹੁਤ ਭਾਰੀ ਬੰਨਿਆ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਸੂਰਜ ਸਮਾਨ ਨੇ ਤੇ ਗੁਰਸਿੱਖਾਂ ਦੇ ਨੇਤਰ ਕਵਲ ਸਮਾਨ ਨੇ। ਹੁਣ ਕਵਲ ਸਮਾਨ ਪੰਖੜੀਆਂ ਰੂਪੀ ਨੇਤਰਾਂ ਨੇ ਸੂਰਜ ਰੂਪੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਮੁਖੜੇ ਦੇ ਦਰਸ਼ਨ ਕਰਕੇ ਆਪਣੇ ਹਿਰਦੇ ਪ੍ਰਸੰਨ ਕਰ ਲਏ।
ਗੁਰਮਖ ਸਸ ਚਕੋਰ ਚਖ ਕਰੇ,
ਸਤਿਗੁਰੂ ਪਾਤਸ਼ਾਹ ਮਹਾਰਾਜ ਚੰਦਰਮਾ ਸਰੀਖੇ ਨੇ ਤੇ ਜਿਹੜੇ ਗੁਰਸਿੱਖ ਪ੍ਰੇਮੀ ਹਨ ਇਹ ਚਕੋਰਾਂ ਦੀ ਨਿਆਈ ਨੇ ਤੇ ਚਕੋਰਾ ਰੂਪੀ ਗੁਰਸਿੱਖਾਂ ਨੇ ਚੰਦਰਮਾ ਸਰੀਖੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਕੇ ਮਨ ਦੇ ਅੰਦਰ ਤ੍ਰਿਪਤੀ ਪਾਈ ਹੈ।
ਟੱਕ ਅਵਲੋਕਤ ਸਭ ਖਰੇ,
ਜਿਵੇਂ ਚਕੋਰ ਚੰਦਰਮਾ ਨੂੰ ਦੇਖ ਕਰਕੇ ਇੱਕ ਟੱਕ ਨਿਗਾਹ ਟਿਕਾ ਕੇ ਬੈਠ ਜਾਂਦੀ ਹੈ, ਇਸੇ ਤਰੀਕੇ ਦੇ ਨਾਲ ਗੁਰਸਿੱਖ ਪ੍ਰੇਮੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਨਮੁਖ ਖੜੇ ਨੇ, ਕੁਝ ਬੈਠੇ ਨੇ ਤੇ ਇੱਕ ਟਿਕ ਲਗਾ ਕਰਕੇ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਦੇ ਹਨ।
ਕਿਰਪਾਲ ਲਖ ਪ੍ਰੇਮ ਬਸਾਲਾ,
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਕਿਰਪਾਲੂ ਸਤਿਗੁਰੂ ਜੀ ਨੇ ਸਾਰਿਆਂ ਦੇ ਹਿਰਦੇ ਦਾ ਜਿਹੜਾ ਵੱਡਾ ਪ੍ਰੇਮ ਸੀ ਉਸ ਨੂੰ ਦੇਖ ਕਰਕੇ ਸਾਰਿਆਂ ਦੇ ਉੱਪਰ ਇਸ ਸਮੇਂ ਮਹਾਰਾਜ ਸਾਹਿਬ ਜੀ ਨੇ ਬਹੁਤ ਬਚਨ ਕਹਿ ਕਰਕੇ ਖੁਸ਼ੀ ਕੀਤੀ ਹੈ। ਮਹਾਰਾਜ ਸਾਹਿਬ ਜੀ ਨੇ ਆਗਿਆ ਦੇ ਕੇ ਪਿਆਰ ਦੇ ਕੇ ਸਭ ਨੂੰ ਆਪਣੇ ਪਾਸ ਬਿਠਾ ਲਿਆ।
ਸੰਗਤ ਵਰ ਪਾਏ,
ਮਨ ਇੱਛਤ ਸਭ ਸੰਗਤਾਂ ਹੁਣ ਫਲ ਪਾਉਂਦੀਆਂ ਨੇ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਦਿਆਂ ਹੀ।
ਸਹਿਜ ਸੁਭਾਇਕ ਬਾਕ ਬਲਾਸ,
ਸਹਿਜ ਸੁਭਾਏ ਹੀ ਮਹਾਰਾਜ ਸਾਹਿਬ ਜੀ ਆਪਣੇ ਮੁਖਾਰਬਿੰਦ ਤੋਂ ਬਚਨ ਕਰਨ ਲੱਗੇ।
ਗੁਰ ਸੱਚ ਕਹੋ ਗੁਰਦਾਸ,
ਇਸ ਸਮੇਂ ਮਹਾਰਾਜ ਸਾਹਿਬ ਜੀ ਭਾਈ ਗੁਰਦਾਸ ਜੀ ਨੂੰ ਕਹਿਣ ਲੱਗੇ ਕਿ ਭਾਈ ਗੁਰਦਾਸ ਤੂੰ ਸਾਨੂੰ ਸੱਚ ਦੱਸੀ।
ਬਾਲਕ ਬ੍ਰਿੰਦ ਖੇਲ ਤੇ ਜਹਾਂ,
ਜਿੱਥੇ ਬਾਲਕ ਗੋਇੰਦਵਾਲ ਸਾਹਿਬ ਜੀ ਦੇ ਪਾਵਨ ਸਥਾਨ ਤੇ ਖੇਡ ਰਹੇ ਸਨ,
ਆਮਤ ਦੇਖੇ ਜਬ ਤਹਾਂ,
ਜਦੋਂ ਤੁਸੀਂ ਉੱਥੇ ਆ ਕਰਕੇ ਉਹਨਾਂ ਬਾਲਕਾਂ ਦੇ ਦਰਸ਼ਨ ਕੀਤੇ ਨੇ,
ਪ੍ਰਣਾਮ ਜੋ ਕਰਿਓ,
ਜੋ ਤੁਸੀਂ ਸਾਰਿਆਂ ਨੂੰ ਨਮਸਕਾਰ ਕੀਤੀ ਸੀ,
ਕੌਣ ਗਿਆਨ ਮਨ ਮੇਂ ਸੁਭ ਧਰਿਓ,
ਉਸ ਵਕਤ ਤੁਸੀਂ ਕਿਹੜਾ ਗਿਆਨ ਆਪਣੇ ਹਿਰਦੇ ਦੇ ਅੰਦਰ ਲਿਆਂਦਿਆ ਸੀ, ਭਾਵ ਕਿਹੜਾ ਸੰਕਲਪ ਪੈਦਾ ਕਰ ਲਿਆ ਸੀ।
ਪ੍ਰਸੰਨ ਭਇਓ ਗੁਰਦਾਸ,
ਸੁਣਦਿਆਂ ਸਾਰ ਮਹਾਰਾਜ ਸਾਹਿਬ ਜੀ ਦੇ ਬਚਨ ਭਾਈ ਗੁਰਦਾਸ ਜੀ ਪ੍ਰਸੰਨ ਹੋ ਗਏ। ਕਿਉਂ? क्योंकि मन के अंदर यह संकल्प आ गया कि महाराज जे ये कह के पूछ लैन तो मेरी पूरी खुशी होगी, सतगुरु गुरु अर्जन देव महाराज साहब जी ने मैं समर्थ गुरु जाणूंगा। यह ज्ञान यह संकल्प भाई गुरदास जी के हिरदे के अंदर आया सी। इस समय सतगुरु पातशाह महाराज साहब जी ने
प्रकाश
सतगुरु पातशाह महाराज साहब जी ने बचन पूछया, तो भाई गुरदास जी ने बड़े तरीकों के नाल सतगुरु महाराज साहब जी की उस्तत की है।
चरण में जोत बसाला,
सतगुरु पातशाह महाराज मैं आप जी के चरणों का सदा ऋणी हाँ, आप जी के अंदर वड्या सतगुरां की जोत जगमगा रही है। कृपालू सतगुरु पातशाह महाराज ਅੱਜ ਤੁਸੀਂ ਉਹੀ ਪਿਤਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਰੂਪ ਹੋ।
ਸਰਵ ਘਟਣ ਕੇ ਮਾਲਕ,
ਮਹਾਰਾਜ ਤੁਸੀਂ ਘਟਾ ਘਟਾਂ ਦੇ ਮਾਲਕ ਹੋ, ਸਭ ਦੇ ਸਵਾਮੀ ਹੋ।
ਮੈਂ ਕਹੋ ਬਿਰਤਾਂਤ ਸੋ ਬਾਲਕ,
ਮਹਾਰਾਜ ਮੈਂ ਕੀ ਦੱਸ ਸਕਦਾ ਹਾਂ ਬਾਲਕਾਂ ਦਾ ਬਿਰਤਾਂਤ।
ਆਪਸ ਮੈਂ ਬੋਲਤੇ ਸਿਖਾਏ,
ਉਹ ਤਾਂ ਆਪਸ ਦੇ ਵਿੱਚ ਇਸ ਤਰ੍ਹਾਂ ਬੋਲ ਰਹੇ ਸਨ,
ਔਰ ਭਾਵੇ ਤੋ ਇਮ ਹੋਏ ਜਾਏ।
ਉਹ ਇਹ ਗੱਲ ਕਹਿੰਦੇ ਸਨ ਕਿ ਜੇ ਗੁਰੂ ਨੂੰ ਭਾ ਜਾਵੇ ਤਾਂ ਇਹ ਇੰਜ ਹੀ ਹੋ ਸਕਦਾ ਹੈ, ਤੇ ਮਹਾਰਾਜ ਉਹਨਾਂ ਨੇ ਆਪ ਜੀ ਤੇ ਨਿਸ਼ਚਾ ਰੱਖਿਆ, ਆਪ ਜੀ ਦੀ ਮਤ ਉਹਨਾਂ ਨੇ ਗ੍ਰਹਿਣ ਕੀਤੀ, ਗੁਰੂ ਘਰ ਦਾ ਉਹਨਾਂ ਨੂੰ ਭਾਣਾ ਮੰਨਣਾ ਆ ਗਿਆ, ਉਹਨਾਂ ਨੂੰ ਆਪ ਜੀ ਤੇ ਸ਼ਰਧਾ ਸੀ। ਉਹਨਾਂ ਤੋਂ ਸੁਣ ਕਰਕੇ ਮੈਂ ਹਿਰਦੇ ਅੰਦਰ ਇਹ ਵਿਚਾਰ ਕੀਤੀ ਹੈ,
ਭਾਣਾ ਇਨ ਮਨ ਮੋਹ ਤਾਰਾ,
ਗੁਰੂ ਸਾਹਿਬ ਜੀ ਦਾ ਭਾਣਾ ਇਹਨਾਂ ਨੇ ਮਨ ਦੇ ਅੰਦਰ ਧਾਰਨ ਕਰ ਲਿਆ, ਤੇ ਫਿਰ ਇਹਨਾਂ ਦੇ ਕਾਰਜ ਕਿਵੇਂ ਨਾ ਸਤਿਗੁਰੂ ਪੂਰੇ ਕਰਨਗੇ।
ਸੰਤ ਗੁਰਮੁਖ ਗੁਰ ਰੂਪ,
ਇਹੀ ਸੰਤ ਹਨ, ਇਹੀ ਗੁਰਮੁਖ ਹਨ, ਇਹੀ ਗੁਰੂ ਦਾ ਰੂਪ ਹਨ। ਬਾਲਕ ਜਿਹੜੇ ਗੁਰੂ ਦੀ ਮਤ ਨੂੰ ਗ੍ਰਹਿਣ ਕਰਕੇ ਇਹ ਗੱਲ ਕਹਿੰਦੇ ਨੇ ਕਿ ਜੋ ਹੋਣਾ ਉਹ ਗੁਰੂ ਦੇ ਭਾਣੇ ਅਨੁਸਾਰ ਹੋਣਾ, ਤੇ ਮਹਾਰਾਜ ਮੈਂ ਉਸ ਵਕਤ ਇਹ ਗਿਆਨ ਆਪਣੇ ਹਿਰਦੇ ਅੰਦਰ ਲਿਆਂਦਾ ਸੀ ਕਿ ਇਹੀ ਸੰਤ ਨੇ, ਕਿਉਂਕਿ ਦਿਲ ਦੇ ਸੱਚੇ ਨੇ, ਤੇ ਮਹਾਰਾਜ ਸਾਹਿਬ ਜੀ ਦੀ ਮਤ ਨੂੰ ਗ੍ਰਹਿਣ ਕਰਕੇ ਤੇ ਪਰਮੇਸ਼ੁਰ ਦੇ ਭਾਣੇ ਅਨੁਸਾਰ ਰਹਿਣਾ ਇਹਨਾਂ ਨੂੰ ਆ ਗਿਆ, ਤੇ ਜਿਸ ਨੂੰ ਗੁਰੂ ਦੀ ਮਤ ਆ ਜਾਵੇ ਤੇ ਸੰਤ ਹੀ ਉਹੀ ਹੁੰਦਾ, ਅਸਲ ਵਿੱਚ ਗੁਰਮੁਖੀ ਉਹੀ ਹੁੰਦਾ ਹੈ, ਗੁਰੂ ਦਾ ਸਰੂਪ ਹੀ ਉਹੀ ਹੋ ਜਾਂਦਾ। ਤੇ ਮੈਂ ਉਹਨਾਂ ਨੂੰ ਗੁਰੂ ਰੂਪ ਜਾਣ ਕਰਕੇ, ਪੂਰਨ ਗੁਰਸਿੱਖ ਜਾਣ ਕਰਕੇ, ਸੰਤ ਰੂਪ ਜਾਣ ਕਰਕੇ, ਮਹਾਰਾਜ ਉਪਮਾ ਤੋਂ ਰਹਿਤ ਜਾਣ ਕਰਕੇ ਉਹਨਾਂ ਦੇ ਚਰਨਾਂ ਉੱਪਰ ਨਮਸਕਾਰ ਕਰ ਦਿੱਤੀ ਸੀ।
ਸ੍ਰੀ ਅਰਜਨ ਭਏ ਪ੍ਰਸੰਨ,
ਇਸ ਵਕਤ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਬੜੇ ਪ੍ਰਸੰਨ ਹੋਏ।
ਗੁਰਦਾਸ ਸਿੱਖ ਤੂੰ ਧੰਨ,
ਇਸ ਵਕਤ ਮਹਾਰਾਜ ਸਾਹਿਬ ਕਹਿਣ ਲੱਗੇ ਕਿ ਭਾਈ ਗੁਰਦਾਸ ਜੀ ਤੂੰ ਧੰਨ ਹੈ, ਧੰਨ ਹੈ ਤੇਰੀ ਸਿੱਖੀ,
ਗੁਰਮਤ ਗੁਰ ਕਰਨਾ ਤੇ ਪ੍ਰਾਪਤ,
ਕਿਉਂਕਿ ਤੈਨੂੰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੀ ਕਿਰਪਾ ਦੇ ਨਾਲ ਇਹ ਪ੍ਰਾਪਤ ਹੋਈ ਹੈ।
ਮੇਰੋ ਜਪ ਜਾਪਤ,
ਤੁਸੀਂ ਜਿਹੜਾ ਪ੍ਰੇਮ ਦੇ ਨਾਲ ਮੇਰਾ ਜਾਪ ਜਪਿਆ ਸੀ, ਭਾਵ ਨਿਸ਼ਚਾ ਕੀਤਾ ਸੀ,
ਨਿਸ਼ਚਾ ਗੁਰ ਸ਼ਬਦ ਕਨੇਰਾ,
ਫਿਰ ਤੁਸੀਂ ਗੁਰੂ ਸਾਹਿਬ ਜੀ ਦੇ ਸ਼ਬਦ ਦੇ ਉੱਪਰ ਬਹੁਤ ਵੱਡਾ ਨਿਸ਼ਚਾ ਕਰਕੇ ਜੋ ਦਰਿਆ ਪਾਰ ਕੀਤਾ ਸੀ,
ਨਦੀ ਪਾਰ ਪ੍ਰਾਪਤ ਬਿਨ ਮੇਰਾ,
ਬਿਨਾਂ ਦੇਰੀ ਤੋਂ ਤੁਸੀਂ ਉਹ ਨਦੀ ਪਾਰ ਕਰ ਲਈ ਸੀ, ਕਿਉਂਕਿ ਉਦੋਂ ਵੀ ਭਾਈ ਗੁਰਦਾਸ ਜੀ ਦੇ ਮਨ ਅੰਦਰ ਸੰਕਲਪ ਆਇਆ ਸੀ ਨਾ ਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੇ ਤਾਂ ਸਰਬ ਕਲਾ ਸਮਰੱਥ ਹੋਣਗੇ ਤੇ ਅਸੀਂ ਨਦੀ ਪਾਰ ਕਰ ਜਾਵਾਂਗੇ, ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਨਿਸ਼ਚਾ ਕੀਤਾ ਸੀ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਉਹ ਵੀ ਬਚਨ ਪੁੱਛ ਲਿਆ ਕਿ ਤੁਸੀਂ ਉਹ ਜਿਹੜਾ ਸਾਡੇ ਉੱਪਰ ਨਿਸ਼ਚਾ ਕੀਤਾ ਗੁਰੂ ਸਾਹਿਬ ਜੀ ਦੇ ਸ਼ਬਦ ਤੇ ਭਰੋਸਾ ਕਰਕੇ ਤੁਸੀਂ ਬਿਨਾਂ ਦੇਰੀ ਤੋਂ ਨਦੀ ਪਾਰ ਕੀਤੀ ਸੀ, ਭਾਈ ਗੁਰਦਾਸ ਜੀ ਤੁਸੀਂ ਉਹ ਕਿਉਂ ਕੀਤਾ?
ਰਾਮਨ ਜਾਣੈ ਮੋਹੇ,
ਕੀ ਤੁਸੀਂ ਸਾਰੇ ਕਾਰਜਾਂ ਨੂੰ ਕਰਨ ਵਾਲੇ ਸਾਨੂੰ ਹੀ ਸਮਰੱਥ ਸਮਝ ਲਿਆ ਸੀ?
ਕੋ ਵਿਘਨ ਕਹੋ ਕਿਮ ਹੋਏ,
ਫਿਰ ਤੈਨੂੰ ਇਹ ਵਿਘਨ ਵੀ ਕਿਵੇਂ ਲੱਗ ਸਕਦਾ ਸੀ, ਕਿਉਂਕਿ ਤੂੰ ਗੁਰੂ ਦਾ ਸ਼ਬਦ ਦਾ ਆਸਰਾ ਲੈ ਲਿਆ ਸੀ।
ਭੇਦ ਕਰ ਮੋਹ ਕੋ ਜਾਣਿਓ,
ਇਸ ਵਕਤ ਪਰਮੇਸ਼ਰ ਅਤੇ ਸਾਡੇ ਭੇਦ ਨੂੰ ਤੂੰ ਇੱਕ ਜਾਣਿਆ, ਇਸ ਵਾਸਤੇ ਤੂੰ ਇਹ ਬੇੜਾ ਪਾਰ ਕੀਤਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਦੀ ਮਹਿਮਾ ਕੀਤੀ ਹੈ, ਕਿਉਂਕਿ ਭਾਵੇਂ ਸੰਕਲਪ ਲਿਆਂਦਾ ਮਹਾਰਾਜ ਨੇ ਪ੍ਰੇਮ ਦੇ ਨਾਲ ਨਿਵਰਤ ਕਰ ਦਿੱਤਾ। ਸਿੱਖ ਨੂੰ ਤਾਂ ਗੁਰੂ ਦੇ ਚਰਨਾਂ ਦੇ ਉੱਪਰ ਹੀ ਭਰੋਸਾ ਹੈ, ਔਰ ਭਰੋਸੇ ਦੇ ਨਾਲ ਨਿਸ਼ਚੇ ਦੇ ਨਾਲ ਹੀ ਇਹ ਆਪਣੇ ਜੀਵਨ ਨੂੰ ਸੁਖਮਈ ਬਤੀਤ ਕਰ ਸਕਦਾ, ਭਵਜਲ ਸੰਸਾਰ ਤੋਂ ਪਾਰ ਲੰਘ ਸਕਦਾ। ਭਾਈ ਗੁਰਦਾਸ ਜੀ ਨੇ ਸੰਗਤਾਂ ਤੋਂ ਹੀ ਬਚਨ ਸੁਣਿਆ ਤੇ ਸੰਗਤਾਂ ਨੂੰ ਹੀ ਭਰੋਸਾ ਦਵਾ ਕਰਕੇ ਇਹ ਗੱਲ ਕਹਿ ਦਿੱਤੀ ਕਿ ਜੇ ਤੁਸੀਂ ਇਹ ਸ਼ਬਦ ਪੜੋਗੇ, ਪਰਮੇਸ਼ਰ ਦਾ ਸਿਮਰਨ ਕਰੋਗੇ ਤੇ ਇਹ ਨਦੀ ਪਾਰ ਕਰ ਜਾਵਾਂਗੇ, ਕਿਸੇ ਪ੍ਰਕਾਰ ਦੇ ਨਾਲ ਇਹ ਸਾਨੂੰ ਨਦੀ ਕੁਝ ਕਹਿ ਨਹੀਂ ਸਕਦੀ। ਉਹ ਤਾਂ ਸਮਾਂ ਸੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਵੇਲੇ ਦਾ। ਅਜੋਕੇ ਸਮੇਂ ਦੇ ਅੰਦਰ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ, ਉਹ ਹਰ ਸਾਲ ਸ਼ਿਮਲੇ ਜਾਇਆ ਕਰਦੇ ਸਨ। ਜਦੋਂ ਉਹ ਸ਼ਿਮਲੇ ਚਲੇ ਗਏ ਉੱਥੇ ਇੱਕ ਸਾਧੂ ਸੀ ਬਹੁਤ ਕਰਨੀ ਵਾਲੇ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸ਼ਬਦ ਨੂੰ ਜਿਨ੍ਹਾਂ ਨੇ ਕਮਾਇਆ ਹੋਇਆ, ਔਰ ਉਹਨਾਂ ਦੇ ਕੋਲ ਵੀ ਦਿਵ ਦ੍ਰਿਸ਼ਟੀ ਸੀ। ਜਦੋਂ ਸ਼ਿਮਲੇ ਤੋਂ ਮਹਾਂਪੁਰਸ਼ ਵਾਪਸ ਚੱਲਣ ਲੱਗੇ, ਕਾਰ ਸਟਾਰਟ ਕਰ ਲਈ, ਕਾਰ ਦੇ ਵਿੱਚ ਬੈਠ ਗਏ, ਪਟਿਆਲੇ ਦੇ ਅਨੂਪ ਸਿੰਘ ਜੀ ਡਰਾਈਵਰ ਮਹਾਂਪੁਰਸ਼ਾਂ ਨੇ ਇਸ਼ਾਰਾ ਕੀਤਾ ਕਿ ਚੱਲੀਏ, ਅਤੇ ਇਸ ਵਕਤ ਉਸ ਸਾਧੂ ਨੇ ਮਹਾਂਪੁਰਸ਼ਾਂ ਨੂੰ ਰੋਕ ਲਿਆ। ਕਹਿਣ ਲੱਗੇ ਕਿ ਮਹਾਂਪੁਰਸ਼ੋ, ਤੁਸੀਂ ਚੱਲੇ ਹੋ ਅਤੇ ਅੱਗੇ ਘੱਗਰ ਦਰਿਆ ਦੇ ਵਿੱਚ ਹੜ੍ਹ ਆਇਆ ਹੋਇਆ, ਕਿਉਂਕਿ ਸੁਰਤੀ ਦੇ ਨਾਲ ਉੱਥੋਂ ਦੇਖ ਲਿਆ ਕਿ ਪਾਣੀ ਘੱਗਰ ਦਰਿਆ ਦੇ ਵਿੱਚ ਚੜਿਆ ਹੋਇਆ ਉਸ ਸਾਧੂ ਨੇ। ਅਤੇ ਮਹਾਂਪੁਰਸ਼ ਸੰਤ ਬਾਬਾ ਜਵਾਲਾ ਸਿੰਘ ਜੀ ਨੂੰ ਇਹ ਬਚਨ ਕਰ ਦਿੱਤਾ। ਮਹਾਂਪੁਰਸ਼ ਗੰਭੀਰ ਚੁੱਪ ਰਹੇ, ਕੋਈ ਬਚਨ ਨਾ ਕਿਹਾ। ਇੰਨਾ ਬਚਨ ਕਹਿ ਦਿੱਤਾ ਕਿ ਸਾਧੂ ਮਹਾਤਮਾ ਜੀ, ਤੁਸੀਂ ਸਾਡੀ ਗੱਡੀ ਵਿੱਚ ਬੈਠ ਜਾਓ, ਤੁਹਾਨੂੰ ਵੀ ਨਾਲ ਲੈ ਕੇ ਚੱਲਦੇ ਹਾਂ। ਉਸ ਸਾਧੂ ਨੂੰ ਵੀ ਗੱਡੀ ਵਿੱਚ ਬਿਠਾ ਲਿਆ, ਮਹਾਂਪੁਰਸ਼ ਵੀ ਬੈਠ ਗਏ, ਅਤੇ ਭਾਈ ਅਨੂਪ ਸਿੰਘ ਜੀ ਪਟਿਆਲੇ ਵਾਲੇ, ਉਹਨਾਂ ਨੂੰ ਕਿਹਾ ਕਿ ਤੁਸੀਂ ਹੁਣ ਗੱਡੀ ਚਲਾਓ। ਸ਼ਿਮਲੇ ਤੋਂ ਚੱਲ ਕਰਕੇ ਜਦ ਘੱਗਰ ਦਰਿਆ ਦੇ ਪਾਸ ਪਹੁੰਚੇ, ਤਾਂ ਉੱਥੇ ਹੜ੍ਹ ਆਇਆ ਹੋਇਆ, ਪਾਣੀ ਉੱਪਰੋਂ ਦੀ ਵਗੇ, ਅਤੇ ਸਾਧੂ ਬੜਾ ਪ੍ਰਸੰਨ ਕਿ ਜੋ ਮੈਂ ਆਪਣੀ ਸੁਰਤੀ ਲਗਾਈ ਸੀ, ਜੋ ਦੇਖਿਆ ਸੀ ਉਹ ਸੱਚ ਹੈ। ਕਿਉਂਕਿ ਪਹਿਲਾਂ ਤਾਂ ਉਸ ਨੂੰ ਵੀ ਇੰਝ ਹੋਇਆ ਕਿ ਜਿਹੜੇ ਮਹਾਂਪੁਰਸ਼ ਚੱਲ ਪਏ ਨੇ, ਹੋ ਸਕਦਾ ਘੱਗਰ ਦਰਿਆ ਦੇ ਵਿੱਚ ਹੜ੍ਹ ਬੰਦ ਹੋ ਜਾਵੇ ਜਾਂਦਿਆਂ ਨੂੰ, ਪਰ ਜਦੋਂ ਉੱਥੇ ਆਏ ਤਾਂ ਉਹ ਉਂਝ ਹੀ ਪਾਣੀ ਚੜਿਆ ਹੋਇਆ। ਕਹਿਣ ਲੱਗਾ, ਮਹਾਂਪੁਰਸ਼ੋ, ਮੈਂ ਤੁਹਾਨੂੰ ਕਿਹਾ ਸੀ ਨਾ ਕਿ ਨਾ ਚੱਲੀਏ, ਅਜੇ ਘੱਗਰ ਦਰਿਆ ਚੜਿਆ ਹੋਇਆ, ਪਾਣੀ ਬਹੁਤ ਜ਼ਿਆਦਾ, ਪਾਰ ਨਹੀਂ ਲੰਘ ਸਕਦੇ। ਮਹਾਂਪੁਰਸ਼ ਕਾਰ ਤੋਂ ਹੇਠਾਂ ਉਤਰੇ, ਉਤਰ ਕਰਕੇ ਘੱਗਰ ਦਰਿਆ ਵੱਲ ਵੇਖ ਕੇ ਕਹਿਣ ਲੱਗੇ ਕਿ ਗੁਰਮੁਖਾ, ਅਸੀਂ ਤੈਨੂੰ ਕੁਝ ਨਹੀਂ ਕਹਿੰਦੇ, ਤੂੰ ਸਾਨੂੰ ਕੁਝ ਨਾ ਕਹੀਂ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਸਾਨੂੰ ਹੁਕਮ ਹੈ ਅਤੇ ਸਾਨੂੰ ਆਪਣੇ ਸਥਾਨ 'ਤੇ ਵਾਪਸ ਜਾਣਾ ਪੈਣਾ। ਇਹਨਾਂ ਬਚਨ ਕਰਕੇ ਗੱਡੀ ਵਿੱਚ ਬੈਠ ਗਏ। ਗੱਡੀ ਵਿੱਚ ਬੈਠ ਕਰਕੇ ਆਪ ਬਾਣੀ ਪੜ੍ਹਨ ਲੱਗ ਗਏ, ਅਤੇ ਉਸ ਡਰਾਈਵਰ ਭਾਈ ਅਨੂਪ ਸਿੰਘ ਜੀ ਨੂੰ ਇਸ਼ਾਰਾ ਕੀਤਾ ਕਿ ਗੱਡੀ ਚਲਾ। ਹੁਣ ਉਹ ਗੁਰਮੁਖ ਪ੍ਰੇਮੀ ਮਹਾਂਪੁਰਸ਼ਾਂ ਤੋਂ ਜਾਣੂ ਸੀ ਕਿ ਗਿਰ ਬਸਦਾ ਜਲ ਪਵਨ ਜਾਏ ਗੋ, ਇੱਕ ਸਾਧ ਬਚਨ ਅਟਲਾਦਾ, ਜੋ ਮਹਾਂਪੁਰਸ਼ਾਂ ਨੇ ਬਚਨ ਕਹਿ ਦਿੱਤਾ ਉਹ ਅਟਲ ਹੈ, ਚਾਹੇ ਗੱਡੀ ਤਰ ਕੇ ਜਾਵੇ, ਚਾਹੇ ਡੁੱਬ ਕੇ ਜਾਵੇ, ਇਹ ਪਾਰ ਲੱਗਣੀ ਲੱਗਣੀ ਹੈ। ਜਿੰਦਰ ਮਹਾਂਪੁਰਸ਼ ਜਾਣਗੇ, ਮੈਂ ਤਾਂ ਨਾਲ ਹੀ ਹਾਂ। ਨਿਸ਼ਚਾ ਸੀ ਮਹਾਂਪੁਰਸ਼ਾਂ ਦੇ ਬਚਨਾਂ 'ਤੇ, ਉਸਨੇ ਉਸੇ ਵੇਲੇ ਗੱਡੀ ਚਲਾਈ ਅਤੇ ਉਸ ਦਰਿਆ ਵਿੱਚ ਠੇਲ ਦਿੱਤੀ। ਜਿਵੇਂ ਜਿਵੇਂ ਗੱਡੀ ਅੱਗੇ ਚੱਲਦੀ ਜਾਂਦੀ ਹੈ, ਪਾਣੀ ਪਾਸੇ ਹੁੰਦਾ ਜਾਂਦਾ, ਸਾਫ਼ ਰਾਹ ਮਿਲਦਾ ਜਾਂਦਾ। ਮਹਾਂਪੁਰਸ਼ਾਂ ਦੀ ਗੱਡੀ ਪਾਰ ਹੋ ਗਈ, ਪਾਣੀ ਫਿਰ ਉਸੇ ਤਰ੍ਹਾਂ ਚੜ੍ਹ ਗਿਆ। ਸਾਧੂ ਦੇਖ ਕਰਕੇ ਹੈਰਾਨ ਰਹਿ ਗਿਆ। ਜਦੋਂ ਗੱਡੀ ਪਾਰ ਹੋਈ ਤਾਂ ਸਾਧੂ ਨੂੰ ਇੰਝ ਪ੍ਰਤੀਤ ਹੋਇਆ ਜਿਵੇਂ ਮੇਰੀਆਂ ਸਾਰੀਆਂ ਸ਼ਕਤੀਆਂ ਖੁੱਸ ਗਈਆਂ, ਸਾਰੇ ਬਚਨ ਮੇਰੇ ਚੱਲਦੇ ਰਹੇ, ਮੈਂ ਤਾਂ ਖਾਲੀ ਦਾ ਖਾਲੀ ਰਹਿ ਗਿਆ। ਉਸ ਵਕਤ ਮਹਾਂਪੁਰਸ਼ਾਂ ਦੇ ਚਰਨ ਪਕੜ ਕੇ ਉਹ ਸਾਧੂ ਕਹਿਣ ਲੱਗਾ, ਮਹਾਂਪੁਰਸ਼ੋ, ਤੁਸੀਂ ਤਾਂ ਬੜੇ ਕਰਨੀ ਵਾਲੇ ਹੋ। ਅਤੇ ਮਹਾਂਪੁਰਸ਼ਾਂ ਨੇ ਅੱਗੋਂ ਜਵਾਬ ਦਿੱਤਾ, ਇਹ ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਬਿਰਧ ਹੈ, ਆਪਣੇ ਸੇਵਕਾਂ ਦੀ ਲਾਜ ਰੱਖਣੀ। ਮਹਾਰਾਜ ਦਾ ਹੁਕਮ ਸੀ ਕਿ ਤੁਸੀਂ ਆਉਣਾ ਹੀ ਆਉਣਾ, ਅਸੀਂ ਅਰਦਾਸਾ ਸੋਧ ਦਿੱਤਾ ਸੀ, ਹੁਣ ਅਸੀਂ ਰੋਕ ਨਹੀਂ ਸਾਂ ਸਕਦੇ। ਕਹਿਣ ਲੱਗਾ, ਮਹਾਂਪੁਰਸ਼ੋ, ਮੇਰੀਆਂ ਤੁਸੀਂ ਸਾਰੀਆਂ ਸ਼ਕਤੀਆਂ ਖਿੱਚ ਲਈਆਂ। ਮਹਾਂਪੁਰਸ਼ ਕਹਿਣ ਲੱਗੇ, ਪ੍ਰੇਮੀਆਂ, ਸ਼ਕਤੀਆਂ ਅਸੀਂ ਨਹੀਂ ਖਿੱਚੀਆਂ, ਤੂੰ ਸ਼ਕਤੀਆਂ ਦੀ ਦੁਰਵਰਤੋਂ ਕੀਤੀ ਸੀ, ਪ੍ਰਯੋਗ ਗਲਤ ਕਰ ਬੈਠਾ, ਜਿਸ ਕਰਕੇ ਤੂੰ ਸੁਰਤੀ ਲਾ ਕਰਕੇ ਸਾਡੇ ਰਸਤੇ ਵਿੱਚ ਰੁਕਾਵਟ ਬਣਨਾ ਚਾਹਿਆ ਸੀ, ਇਸ ਕਰਕੇ ਤੇਰੀਆਂ ਸ਼ਕਤੀਆਂ ਵਾਪਸ ਜਾਂਦੀਆਂ ਰਹੀਆਂ ਨੇ। ਅਜੇ ਵੀ ਤੂੰ ਪਰਮੇਸ਼ਰ 'ਤੇ ਸ਼ਰਧਾ ਰੱਖ, ਸ਼ਬਦ 'ਤੇ ਭਰੋਸਾ ਰੱਖ, ਸ਼ਕਤੀਆਂ ਉਂਝ ਹੀ ਮਿਲ ਜਾਣਗੀਆਂ, ਪਰ ਇਹੋ ਜਿਹਾ ਕਦੇ ਪ੍ਰਯੋਗ ਨਾ ਕਰੀ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਬਚਨ ਕਰਦੇ ਨੇ ਕਿ ਇਹ ਭਾਈ ਗੁਰਦਾਸ, ਤੁਸੀਂ ਧੰਨ ਹੋ ਜਿਨ੍ਹਾਂ ਨੂੰ ਸ਼ਬਦ 'ਤੇ ਭਰੋਸਾ ਆ ਗਿਆ, ਅਦ ਸ਼ਬਦ ਦਾ ਆਸਰਾ ਲੈ ਕਰਕੇ ਸਿਮਰਨ ਕਰਦਿਆਂ ਹੋਇਆਂ ਤੁਸੀਂ ਇਸ ਨਦੀ ਨੂੰ ਪਾਰ ਕਰ ਲਿਆ। ਤੁਸੀਂ ਧੰਨ ਹੋ, ਤੁਹਾਡੀ ਗੁਰਸਿੱਖੀ ਧੰਨ ਹੈ, ਇਹ ਤੁਸੀਂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੀ ਕਿਰਪਾ ਪਾ ਕਰਕੇ ਇਹ ਸਾਰੀ ਗੁਰਸਿੱਖੀ ਪ੍ਰਾਪਤ ਕੀਤੀ ਹੈ।
ਸ਼ਰਧਾ ਤੇ ਨਿਸ਼ਚਾ ਦਿੜ ਠਾਨੀ ਹੋ,
ਕਿਉਂਕਿ ਤੁਸੀਂ ਸ਼ਰਧਾ ਰੱਖ ਕਰਕੇ ਗੁਰੂ ਘਰ ਦੇ ਉੱਪਰ, ਸ਼ਬਦ ਦੇ ਉੱਪਰ, ਤੇ ਆਪਣੇ ਮਨ ਦੇ ਅੰਦਰ ਪੱਕਾ ਨਿਸ਼ਚਾ ਕਰ ਲਿਆ, ਕਿਉਂਕਿ ਜਦੋਂ ਕਿਸੇ ਦਾ ਨਿਸ਼ਚਾ ਡੋਲ ਜਾਵੇ ਨਾ, ਉਦੋਂ ਫਿਰ ਫਲ ਨਹੀਂ ਲੱਗਦਾ, ਤੇ ਜੇ ਸ਼ਰਧਾ ਨਾ ਬਣੇ ਤੇ ਫਿਰ ਵੀ ਫਲ ਨਹੀਂ ਲੱਗਦਾ। ਸ਼ਰਧਾ ਤੇ ਨਿਸ਼ਚਾ ਦੋਨੇ ਬਰਾਬਰ ਹੋਣੇ ਚਾਹੀਦੇ ਨੇ। ਸ਼ਰਧਾ ਸ਼ਬਦ 'ਤੇ ਹੋਵੇ ਔਰ ਨਿਸ਼ਚਾ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਚਰਨਾਂ 'ਤੇ ਹੋਵੇ ਕਿ ਮਹਾਰਾਜ, ਆਪ ਜੀ ਦਾ ਦਰ ਛੱਡ ਕਰਕੇ ਮੈਂ ਹੁਣ ਕਿਤੇ ਨਹੀਂ ਜਾਣਾ, ਅਤੇ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਇੰਨੇ ਦਿਆਲੂ ਕਿਰਪਾਲੂ ਨੇ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਧ ਸਵਾਮੀ ਸੰਦਾ। ਹਰ ਪ੍ਰਕਾਰ ਕਰਕੇ ਉਹ ਝੋਲੀਆਂ ਭਰਦੇ ਹਨ।
ਪਾਸ ਸਦਾ ਮਮ ਪਿਆਰੇ,
ਸਤਿਗੁਰੂ ਮਹਾਰਾਜ ਕਹਿਣਗੇ, ਹੈ ਭਾਈ ਗੁਰਦਾਸ ਜੀ, ਮੇਰੇ ਪਿਆਰੇ ਗੁਰਸਿੱਖ, ਹੁਣ ਤੁਸੀਂ ਸਦਾ ਵਾਸਤੇ ਸਾਡੇ ਕੋਲ ਰਹੋ,
ਵੱਡੇ ਭਾਗ ਅਬੂ ਦੇ ਤਿਹਾਰੇ,
ਕਿਉਂਕਿ ਤੁਹਾਡੇ ਵੱਡੇ ਭਾਗ ਨੇ, ਤੇ ਅਸੀਂ ਤੁਹਾਡੇ ਨਾਲ ਰਹਿਣਾ ਚਾਹੁੰਦੇ ਹਾਂ ਤਾਂ ਤੁਸੀਂ ਸਾਡੇ ਕੋਲ ਰਹੋ।
ਪੜ੍ਹਨ ਲਿਖਣ ਕੀ ਕਾਰ ਸੰਭਾਲੋ,
ਹੁਣ ਤੁਸੀਂ ਸਾਡੇ ਕੋਲ ਰਹਿ ਕਰਕੇ ਪੜ੍ਹਨ ਲਿਖਣ ਦੀ ਕਾਰ ਸੰਭਾਲੋ, ਕਿਉਂਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਅੰਤਰਜਾਮੀ ਨੇ, ਪਰ ਕਿਸੇ ਨੂੰ ਬਚਨ ਕਰਕੇ ਨਹੀਂ ਦੱਸਦੇ ਕਿ ਅਸੀਂ ਕੀ ਕਰਨਾ ਜਾਂ ਅੱਗੇ ਕੀ ਕਾਰਜ ਹੋਣਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਨੂੰ ਪਹਿਲਾਂ ਹੀ ਰੋਕ ਲਿਆ ਕਿ ਹੁਣ ਆਗਰੇ ਵਾਪਸ ਨਾ ਜਾਇਓ, ਹੁਣ ਤੁਸੀਂ ਸਾਡੇ ਕੋਲ ਰਹੋ।
ਘਰ ਕੀ ਸੇਵਾ ਹਿਤ ਧਾਰੋ,
ਹੁਣ ਜਿਹੜਾ ਤੁਸੀਂ ਆਪਣਾ ਪ੍ਰੇਮ ਹੈ ਉਹ ਕੇਵਲ ਗੁਰੂ ਘਰ ਦੇ ਵਿੱਚ ਰਹਿ ਕਰਕੇ ਇੱਥੇ ਪ੍ਰੇਮ ਦੇ ਨਾਲ ਸੇਵਾ ਕਰੋ।
ਸੰਗਤ ਮੈਂ ਮਸੰਦ ਹੋਏ ਔਰ,
ਕਿਉਂਕਿ ਸੰਗਤ ਦੇ ਵਿੱਚ ਬਾਹਰ ਜਾ ਕਰਕੇ ਗੁਰਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਜਾਂ ਹੋਰਨਾਂ ਕਾਰਜਾਂ ਵਾਸਤੇ ਹੋਰ ਗੁਰਸਿੱਖ ਪ੍ਰੇਮੀ ਚਲੇ ਜਾਣਗੇ, ਪਰ ਤੁਸੀਂ ਨਾ ਜਾਇਓ।
ਨਿਤ ਰਹੋ ਹਮਾਰੀ ਠੌਰ,
ਤੁਸੀਂ ਹੁਣ ਸਦਾ ਵਾਸਤੇ ਇਸੇ ਥਾਂ ਤੇ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਰਹੋ, ਅਸੀਂ ਤੁਹਾਨੂੰ ਆਪਣੇ ਪਾਸ ਰੱਖਣਾ ਚਾਹੁੰਦੇ ਹਾਂ, ਜਿਵੇਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਭਾਈ ਗੁਰਦਾਸ ਜੀ ਨੂੰ ਆਪਣੇ ਕੋਲ ਰੱਖਣਗੇ। ਭਾਈ ਗੁਰਦਾਸ ਜੀ ਜਿਵੇਂ ਇੱਕ ਵਾਰੀ ਆਗਿਆ ਲੈ ਕਰਕੇ ਫਿਰ ਗੋਇੰਦਵਾਲ ਸਾਹਿਬ ਆਉਣਗੇ, ਗੋਇੰਦਵਾਲ ਤੋਂ ਜਾ ਕਰਕੇ ਜਿਵੇਂ ਚਣਿਆਂ ਦਾ ਪ੍ਰਸ਼ਾਦਾ ਛਾ ਕਰਕੇ ਸੰਕਲਪ ਕਰਨਗੇ, ਸੋ ਉਸ ਤਰੀਕੇ ਦੇ ਨਾਲ ਸਰਵਣ ਕਰਕੇ ਕੱਲ੍ਹ ਦੇ ਪ੍ਰਸੰਗ ਦੇ ਵਿੱਚ ਲਾਹਾ ਪ੍ਰਾਪਤ ਕਰਾਂਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ ਇਹ ਉਪਦੇਸ਼ ਸਾਡੇ ਹਿਰਦੇ ਦੇ ਅੰਦਰ ਵਸੇ ਕਿ ਸਾਨੂੰ ਵੀ ਸ਼ਬਦ ਤੇ ਸ਼ਰਧਾ ਆ ਜਾਵੇ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਚਰਨਾਂ ਤੇ ਨਿਸ਼ਚਾ ਆ ਜਾਵੇ, ਅਸੀਂ ਵੀ ਇੱਕ ਦੇ ਹੋ ਕਰਕੇ ਮਹਾਰਾਜ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ, ਅਸੀਸ ਬਖਸ਼ਿਸ਼ ਕਰਿਓ ਜੇ, ਦੇਹੋ ਸੱਜਣੇ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ। ਆਓ ਗੁਰਮੁਖ ਪਿਆਰੇ ਭਾਈ ਗੁਰਮੁਖ ਸਿੰਘ ਜੀ ਵਲਟੋਆ ਤਿਨ੍ਹਾਂ ਦੇ ਢਾਡੀ ਜਥੇ ਪਾਸੋਂ ਇਤਿਹਾਸ ਵਾਰਾਂ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।